ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਾਧ ਮਿਹਰਵਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਪਾਵਨ ਅਸਥਾਨਾਂ ਦੀ ਯਾਤਰਾ ਕਰਦਿਆਂ ਪੰਚਮ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਮੁੱਖ ਵਾਕ ਦੇ ਵਿਚਾਰ ਸਰਵਣ ਕਰਨ ਹਿੱਤ ਮਹਾਰਾਜ ਜੀ ਦੇ ਹਜ਼ੂਰੀ ਦੇ ਅੰਦਰ ਜੁੜਮੁਲ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਜੀਵੈ ਹਰਿਆ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਅਸਥਾਨ ਤੋਂ ਪਾਵਨ ਉਪਦੇਸ਼ ਸਾਨੂੰ ਬਖਸ਼ਿਆ ਹੈ ਸਾਧ ਸੰਗਤ ਜੀ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਹਾਜ਼ਰੀ ਭਰਨੀ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦ ਦਾ ਆਨੰਦ ਮਾਨਣਾ ਹੈ। ਤੇ ਜੇ ਹਰਿਮੰਦਰ ਸਾਹਿਬ ਦੇ ਬਾਹਰੋਂ ਵੀ ਦਰਸ਼ਨ ਕਰਨੇ ਹੋਣ ਤਾਂ ਉਹ ਵੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਤੱਖ ਦਰਸ਼ਨ ਹਨ। ਜਦੋਂ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਰਾਮਸਰ ਸਾਹਿਬ ਵਾਲੇ ਅਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਇਕੱਤਰ ਕਰਕੇ ਲਿਖਾ ਰਹੇ ਸਨ ਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਸੀ ਵੀ ਸੰਗਤ ਜਿਹੜੀ ਆਵੇ ਉਹਨਾਂ ਨੂੰ ਰੋਕ ਕੇ ਰੱਖਣਾ ਹੈ, ਤੇ ਜੇ ਉਹਨਾਂ ਦੇ ਅੰਦਰ ਬਹੁਤ ਹੀ ਕਾਹਲ ਹੋਵੇ ਸਾਡੇ ਦਰਸ਼ਨ ਕਰਨ ਦੇ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਵੀ ਉਹਨਾਂ ਸੰਗਤਾਂ ਨੂੰ ਕਹਿਣਾ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਲਓ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਹਨ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਹਰਿਮੰਦਰ ਸਾਹਿਬ ਦੇ ਬਾਹਰੋਂ ਵੀ ਦਰਸ਼ਨ ਕਰਦੇ ਜੇ ਤਾਂ ਇਹ ਨਾ ਵੇਖਿਆ ਕਰੋ ਕਿ ਕੇਵਲ ਕੋਈ ਉਹ ਇਮਾਰਤ ਜਾਂ ਸਥਾਨ ਹੈ ਜਾਂ ਸੋਨਾ ਲੱਗਾ ਹੈ ਗੁੰਬਜ, ਇਹ ਵੇਖਿਆ ਕਰੋ ਗੁਰੂ ਅਰਜਨ ਦੇਵ ਮਹਾਰਾਜ ਆਪ ਸ੍ਰੀ ਅੰਮ੍ਰਿਤਸਰ ਸਰੋਵਰ ਚ ਚੌਂਕੜਾ ਮਾਰ ਕੇ ਬੈਠੇ ਨੇ, ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ ਪਾਵਨ ਅਸਥਾਨ, ਮਹਾਰਾਜ ਸਾਹਿਬ ਜੀ ਦੀ ਗੋਦ ਦਾ ਆਨੰਦ, ਹਰਿਮੰਦਰ ਸਾਹਿਬ ਦੀ ਹਾਜ਼ਰੀ ਤੇ ਦਰਸ਼ਨ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਰੂਪ ਦੇ ਦਰਸ਼ਨ ਹਨ। ਮਹਾਰਾਜ ਜੀ ਨੇ ਸਾਨੂੰ ਪਾਵਨ ਮੁਖਵਾਗ ਬਖਸ਼ਿਸ਼ ਕੀਤਾ ਹੈ, ਆਓ ਪ੍ਰੇਮ ਸਹਿਤ ਹਾਜ਼ਰੀਆਂ ਲਵਾਈਏ, ਸੁਰਤੀਆਂ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਮਹਾਰਾਜ ਦੇ ਦਰਬਾਰ ਦੇ ਅਥਵਾ ਨੈੱਟ ਮੀਡੀਏ ਦੇ ਰਾਹੀਂ ਦੂਰ ਦੇਸ਼ਾਂ ਪ੍ਰਦੇਸ਼ਾਂ ਦੇ ਜਿੱਥੇ ਕਿੱਥੇ ਵੀ ਆਪ ਜੁੜੇ ਬੈਠੇ ਹੋ, ਇਹ ਜਾਣ ਕੇ ਵੀ ਸਤਿਗੁਰਾਂ ਦੀ ਗੋਦ ਵਿੱਚ ਬੈਠੇ ਹਾਂ, ਉਹੋ ਜਿਹਾ ਭੈ ਰੱਖ ਕੇ ਜਿੱਦਾਂ ਮਹਾਰਾਜ ਦੀ ਹਜ਼ੂਰੀ ਵਿੱਚ ਭੈ ਰੱਖੀਦਾ ਹੈ, ਉਹੋ ਜਿਹਾ ਅਦਬ ਰੱਖ ਕੇ, ਉਹੋ ਜਿਹੀ ਭਾਵਨਾ ਰੱਖ ਕੇ ਸੁਰਤੀ ਮਹਾਰਾਜ ਦੇ ਚਰਨਾਂ ਵਿੱਚ ਜੁੜੋ, ਸਮੂਹ ਮਾਈ ਭਾਈ ਸਿੱਖ ਸੰਗਤ ਰਸਨਾ ਕਰੋ ਪਵਿੱਤਰ, ਆਪਣੀ ਕਲਿਆਣ ਵਾਸਤੇ ਸਰਬੱਤ ਦਾ ਭਲਾ ਮੰਗਦੇ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਰਮ ਪਵਿੱਤਰ ਅੰਗ 619। ਸੋਰਠ ਰਾਗ ਦੇ ਅੰਦਰ ਜੋ ਨੌਵਾਂ ਰਾਗ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨੌਵੇਂ ਥਾਂ ਤੇ ਸੁਭਾਇਮਾਨ ਹੈ, ਉਂਝ ਸੋਰਠ ਰਾਗਣੀ ਹੈ, ਪਰ ਸਤਿਗੁਰੂ ਸਾਹਿਬ ਜੀ ਨੇ ਇਹਨੂੰ ਰਾਗਾਂ ਦੀ ਗਿਣਤੀ ਦੇ ਵਿੱਚ ਹੀ ਰੱਖਿਆ ਹੈ। ਸੋਰਠ ਮਹੱਲਾ ਪੰਜਵਾਂ। ਮਹੱਲਾ ਦਾ ਭਾਵ ਆਮ ਵਿਦਵਾਨ ਦੱਸਦੇ ਹੈ ਵੀ ਜਿੱਥੇ ਬਾਣੀ ਉਤਰੀ ਹੋਵੇ, ਜਿੱਥੇ ਪਰਮੇਸ਼ਰ ਦੇ ਤੁਰੋਂ ਉਪਦੇਸ਼ ਦਾ ਇਲਹਾਮ ਹੋਇਆ ਉਹਨੂੰ ਮਹੱਲਾ ਕਹਿੰਦੇ ਨੇ। ਉਂਝ ਸੰਤ ਗਿਆਨੀ ਗੁਰਭਜਨ ਸਿੰਘ ਜੀ ਦੱਸਦੇ ਨੇ ਵੀ ਸੰਸਕ੍ਰਿਤ ਦੇ ਵਿੱਚ ਮਹੱਲਾ ਸਰੂਪ ਨੂੰ ਕਹਿੰਦੇ ਹਨ ਤੇ ਅਰਬੀ ਦੇ ਵਿੱਚ ਮਹੱਲਾ ਪਾਤਸ਼ਾਹ ਨੂੰ ਕਹਿੰਦੇ ਨੇ। ਭਾਵ ਇੱਕ ਹੀ ਹੈ, ਗਾੜੀ ਮਹਾਰਾਜ ਸਾਹਿਬ ਜੀ ਦਾ ਇਸ਼ਾਰਾ ਹੈ ਨਾ, ਪੰਜਵਾਂ ਸਰੂਪ ਕਹਿ ਲਈਏ ਪਾਤਸ਼ਾਹ ਕਹਿ ਲਈਏ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪੰਜਵੇਂ ਸਰੂਪ ਅਥਵਾ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਤਖ਼ਤ ਤੇ ਬਿਰਾਜਮਾਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਕਲਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬਿਹਤਰ ਹੋ। ਗੁਰੂ ਅਰਜਨ ਦੇਵ ਮਹਾਰਾਜ ਜੀ ਕਲਯੁਗ ਦੇ ਸਮੇਂ ਪਾਰੇ ਉਤਾਰਨ ਦੇ ਵਾਸਤੇ ਜਹਾਜ਼ ਦੀ ਨਿਆਈ ਹਨ, ਅਥਵਾ ਗੁਰਬਾਣੀ ਦਾ ਜਹਾਜ਼ ਮਹਾਰਾਜ ਸਾਹਿਬ ਜੀ ਨੇ ਰਚਿਆ ਹੈ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ, ਆਰੰਭ ਤੋਂ ਵਿਚਾਰ ਕਰੀਏ, ਰਹਾਉ ਦੀ ਪੰਕਤੀ ਸਾਚਾ ਸਾਹਿਬ ਸਦ ਮਿਹਰਬਾਨ, ਇਸੇ ਭਾਵ ਦੇ ਵਿੱਚ ਹੀ ਸਾਰਾ ਸ਼ਬਦ ਹੈ ਵੀ ਜੋ ਸੱਚਾ ਸਾਹਿਬ ਮਾਲਕ ਐਨਮ ਪਰਮੇਸ਼ਰ ਉਹ ਸਦਾ ਹੀ ਮਿਹਰਬਾਨ ਹੈ। ਮਿਹਰਬਾਨ ਸਾਹਿਬ ਮਿਹਰਬਾਨ, ਅਕਾਲ ਪੁਰਖ ਵਾਹਿਗੁਰੂ ਦਿਆਲੂ ਹੈ। ਸੰਸਾਰ ਦੇ ਵਿੱਚ ਕੋਈ ਅਫਸਰ, ਕੋਈ ਵੱਡਾ ਬੰਦਾ, ਉਹਦੇ ਤਾਂ ਕਿਸੇ ਨੂੰ ਕੋਈ ਕਾਰਜ ਹੋਵੇ ਤਾਂ ਪਹਿਲਾਂ ਪੁੱਛਦੇ ਆ, ਕਹਿੰਦੇ ਵੀ ਸਾਹਿਬ ਦਾ ਮੂਡ ਕਿੱਦਾਂ ਦਾ ਹੈ ਅੱਜ, ਜੇ ਖੁਸ਼ ਹੈ ਕੰਮ ਹੋ ਜਾਏਗਾ, ਜੇ ਨਹੀਂ ਖੁਸ਼ ਤਾਂ ਕਹਿੰਦੇ ਅੱਜ ਕੰਮ ਰਹਿਣ ਦਿੰਦੇ ਆ ਕਿਤੇ ਖਰਾਬ ਨਾ ਹੋਵੇ। ਪਰ ਪਰਮੇਸ਼ਰ ਐਸਾ ਨਹੀਂ ਹੈ। ਸਾਚਾ ਸਾਹਿਬ ਸਦ ਮਿਹਰਬਾਨ, ਮਿਹਰਬਾਨ ਸਾਹਿਬ ਮਿਹਰਬਾਨ ਹੈ, ਮਿਹਰਬਾਨਗੀ ਕਰਨ ਵਾਲਾ। ਮਿਹਰਬਾਨਗੀ ਕੀ ਹੈ? ਪੰਜਵੇਂ ਪਾਤਸ਼ਾਹ ਜੀ ਨੇ ਵੇਖੋ ਸਾਨੂੰ ਨਿਮਰਤਾ ਦੇ ਬਚਨ ਸਿਖਾਉਂਦਿਆਂ ਹੋਇਆ ਜਿਹੜਾ ਇਹ ਬਚਨ ਲਿਖਿਆ ਨਾ, ਗਰੀਬ ਨਿਵਾਸ ਸਾਹਿਬ ਜੀ ਨੇ, ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋ ਕੀ ਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮੇਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾ, ਤਨ ਮਨ ਜੀਵੈ ਹਰਿਆ। ਵੀ ਉਹ ਪਰਮੇਸ਼ਰ ਮਿਹਰਬਾਨਗੀ ਕਰਦਾ ਹੈ, ਦਿਆਲੂ ਹੈ, ਕਿਰਪਾਲੂ ਹੈ ਤੇ ਸੱਚਾ ਹੈ, ਜਿਹਨੂੰ ਮਹਾਰਾਜ ਨੇ ਕਿਹਾ ਇਹ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜੋ ਸਦਾ ਸੱਚ ਸਰੂਪ ਹੈ, ਬਾਕੀ ਸਭ ਜਗਤ ਅਸੱਤ ਹੈ, ਪਰਮੇਸ਼ਰ ਸੱਤ ਹੈ, ਸਦੀਵ ਰਹਿਣ ਵਾਲਾ ਹੈ। ਤੇ ਰਹਾਉ ਦੀ ਪੰਕਤੀ ਦੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਉਹ ਮੇਰਾ ਮਾਲਕ ਪਰਮੇਸ਼ਰ ਸਦਾ ਹੀ ਮਿਹਰਬਾਨ ਹੈ, ਤੇ ਕੀ ਮਿਹਰਬਾਨਗੀਆਂ ਕਰਦਾ ਹੈ, ਬਖਸ਼ਿਸ਼ ਕਰਦੇ ਹਨ।
ਹਮਰੀ ਗਣਤ ਨਾ ਗਣੀਆਂ ਕਾਈ।
ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵੇਖੋ ਭਾਈ, ਪਰਮੇਸ਼ਰ ਨੇ ਸਾਡੇ ਕੋਈ ਸਾਧਨਾ ਨੇ, ਕੋਈ ਕਰਮਾਂ ਧਰਮਾਂ ਦੀ ਗਣਤ ਗਿਣਤੀ ਵਿਚਾਰ ਨਹੀਂ ਕੀਤੀ, ਕਿਸੇ ਤਰ੍ਹਾਂ ਦਾ ਵੀ ਇਹ ਨਹੀਂ ਸੋਚਿਆ ਵੀ ਇਹਨੇ ਕਿਹੋ ਜਿਹੇ ਕਰਮ ਕੀਤੇ ਹੈ, ਕੋਈ ਸਾਧਨ ਸਾਧਿਆ ਹੈ, ਇਸ ਬਾਰੇ ਵਾਹਿਗੁਰੂ ਨੇ ਬਿਲਕੁਲ ਨਹੀਂ ਵਿਚਾਰ ਕੀਤੇ।
ਆਪਣਾ ਬਿਰਧ ਪਛਾਣ,
ਆਪਣਾ ਜਿਹੜਾ ਬਿਰਧ ਹੈ, ਜੋ ਸਰਣ ਆਵੈ ਤਿਸ ਕੰਠ ਲਾਵੈ, ਉਹ ਬਿਰਧ ਸਵਾਮੀ ਸੰਦਾ, ਉਹ ਬਿਰਧ ਦੀ ਸੰਭਾਲ ਕਰਕੇ ਤੇ ਸਾਡੇ ਕਹਿੰਦੇ ਕਿਸੇ ਤਰ੍ਹਾਂ ਦੇ ਵੀ ਸਾਧਨ ਨੂੰ ਨਾ ਵਿਚਾਰਦਿਆਂ ਹੋਇਆਂ ਸਾਨੂੰ ਬਖਸ਼ ਲਿਆ ਹੈ, ਪਹਿਲਾਂ ਇਹ ਭਾਵ ਹੈ। ਦੂਸਰਾ ਇਸ ਪੰਕਤੀ ਦਾ ਭਾਵ ਹੈ ਬੇਨਤੀ ਰੂਪ ਦੇ ਵਿੱਚ, ਅਰਦਾਸ ਕਰੀਏ ਮਹਾਰਾਜ ਦੇ ਅੱਗੇ। ਜਦੋਂ ਬਾਬਾ ਬੁੱਢਾ ਸਾਹਿਬ ਦੇ ਭਾਈ ਗੁਰਦਾਸ ਜੀ ਨੇ ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਜੀ ਪਰਮੇਸ਼ਰ ਦੀ ਖੁਸ਼ੀ ਲੈਣ ਦਾ, ਉਹਦੇ ਨਾਲ ਪ੍ਰੇਮ ਪਾਉਣ ਦਾ ਕੀ ਢੰਗ ਹੈ, ਤਾਂ ਸਤਿਗੁਰੂ ਸਾਹਿਬ ਕਹਿੰਦੇ ਇੱਕੋ ਢੰਗ ਹੈ ਵੀ ਉਹਦੇ ਅੱਗੇ ਬੇਨਤੀਆਂ ਕਰੇ, ਉਹਦੇ ਅੱਗੇ ਅਰਦਾਸਾਂ ਕਰੇ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਾਡੇ ਕਰਮਾਂ ਧਰਮਾਂ ਦੀ ਮਹਾਰਾਜ ਕੋਈ ਗਿਣਤੀ ਨਾ ਕਰਿਓ, ਆਪਣਾ ਬਿਰਧ ਜਿਹੜਾ ਤੁਹਾਡਾ ਬਖਸ਼ਿੰਦ ਸੁਭਾਅ ਹੈ ਨਾ, ਬਖਸ਼ ਲੈਂਦੇ ਹੋ, ਜਿਹੜਾ ਪਤਤ ਪਾਵਨ ਸੁਭਾਅ ਹੈ ਵੀ ਪਾਪੀਆਂ ਨੂੰ ਵੀ ਬਖਸ਼ ਦਿਓ। ਵੇਖੋ ਨਾਮ ਜਪਣ ਵਾਲਿਆਂ ਨੂੰ, ਸਿਮਰਨ ਕਰਨ ਵਾਲਿਆਂ ਨੂੰ ਤੇ ਬਖਸ਼ਣਾ ਹੀ ਹੈ, ਜਿਹੜੇ ਪਾਪੀ ਨੇ ਉਹਨਾਂ ਨੂੰ ਵੀ ਸਤਿਗੁਰੂ ਮਹਾਰਾਜ ਤੇ ਪਰਮੇਸ਼ਰ ਬਖਸ਼ ਲੈਂਦਾ ਹੈ। ਤੇ ਅਰਦਾਸ ਕਰੇ ਵੀ ਮਹਾਰਾਜ ਸਾਡੇ ਕਰਮਾਂ ਧਰਮਾਂ ਦੀ ਗਿਣਤੀ ਮਿਣਤੀ ਵਿਚਾਰ ਨਾ ਕਰਿਓ, ਕਿਉਂਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸ਼ਰਮਾ। ਮਹਾਰਾਜ ਨਾ ਅਸੀਂ ਕੋਈ ਜਪ ਕੀਤਾ ਹੈ, ਨਾ ਅਸੀਂ ਕੋਈ ਸੇਵਾ ਰੂਪੀ ਤਪ ਕੀਤਾ ਹੈ। ਗਰੀਬਨ ਵਾਹਿਗੁਰੂ ਕਿਰਪਾ ਕਰਕੇ ਸਾਨੂੰ ਜਾਪ ਬਖਸ਼ ਦਿਓ, ਸਾਨੂੰ ਸੇਵਾ ਰੂਪੀ ਤਪੱਸਿਆ ਬਖਸ਼ ਦਿਓ। ਨਾ ਮਹਾਰਾਜ ਕੋਈ ਸੰਜਮ ਕੀਤਾ, ਇੰਦਰੀਆਂ ਦਾ ਦਮਨ ਵੀ ਨਹੀਂ ਕੀਤਾ, ਕੰਨਾਂ ਨਾਲ ਹਰ ਜਸ ਨਹੀਂ ਸੁਣਿਆ, ਨੇਤਰਾਂ ਨਾਲ ਦਰਸ਼ਨ ਨਹੀਂ ਕੀਤੇ, ਪੈਰਾਂ ਨਾਲ ਚੱਲ ਕੇ ਮਹਾਰਾਜ ਸਤਸੰਗਤ ਦੇ ਵਿੱਚ ਨਹੀਂ ਗਏ, ਨੇਤਰਾਂ ਨਾਲ ਦਰਸ਼ਨ ਨਹੀਂ ਕਰਦੇ, ਹੱਥਾਂ ਨਾਲ ਸੇਵਾ ਨਹੀਂ ਕਰਦੇ, ਜੀਵਾਂ ਨਾਲ ਨਾਮ ਨਹੀਂ ਜਪਦੇ। ਇਹ ਬਾਦਸ਼ਾਹ, ਅਸੀਂ ਸੰਜਮ ਨਹੀਂ ਕੀਤਾ, ਅੱਖਾਂ ਨੂੰ ਮਾੜੇ ਪਾਸਿਓਂ ਵੇਖਣ ਤੋਂ ਨਹੀਂ ਹਟਾਇਆ, ਕੰਨਾਂ ਨੂੰ ਮਾੜਾ ਸੁਣਨੋਂ ਨਹੀਂ ਹਟਾਇਆ, ਹੱਥਾਂ ਦੇ ਨਾਲ ਚੋਰੀ ਕਰਨੋਂ ਨਹੀਂ ਮਹਾਰਾਜ ਇਹਨਾਂ ਨੂੰ ਰੋਕਿਆ, ਪੈਰ ਮਾੜੇ ਪਾਸੇ ਜਾਣ ਤੋਂ ਨਹੀਂ ਹਟਾਏ। ਜਪ ਤਪ ਸੰਜਮ ਧਰਮ ਨਾ ਕਮਾਇਆ ਤੇ ਨਾ ਹੀ ਕੋਈ ਮਹਾਰਾਜ ਧਰਮ ਦਾ ਗੁਣ ਧਾਰਨ ਕੀਤਾ ਹੈ। ਜੇ ਪਾਤਸ਼ਾਹ ਦਾ ਵਚਨ ਹੈ ਧੌਲ ਧਰਮ ਦਇਆ ਕਾ ਪੂਤ, ਸਾਡੇ ਅੰਦਰ ਦਇਆ ਹੈ ਹੀ ਨਹੀਂ, ਜਿਸ ਕਰਕੇ ਅਸੀਂ ਧਰਮ ਨੂੰ ਵੀ ਧਾਰਨ ਨਹੀਂ ਕੀਤਾ। ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਨਾ ਸਾਧੂਆਂ ਦੀ ਸੇਵਾ ਕੀਤੀ ਤੇ ਨਾ ਹੀ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣਾ ਜਾਣਿਆ ਹੈ। ਵਾਹਿਗੁਰੂ ਦਾ ਨਾਮ ਵੀ ਨਹੀਂ ਜਪਿਆ। ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮ। ਮਹਾਰਾਜ ਸਾਡੇ ਕਰਮ ਬੜੇ ਮਾੜੇ ਨੇ, ਇਹਦੇ ਤੁਸੀਂ ਪੜਦੇ ਰੱਖੇ ਹੈ। ਜੇ ਪੜਦਾ ਜ਼ਹਿਰ ਹੋ ਜੇ ਆਪਣੇ ਤੋਂ, ਮਹਾਰਾਜ ਸਾਨੂੰ ਖੁਦ ਨੂੰ ਘਿਰਣਾ ਆਵੇ ਵੀ ਅਸੀਂ ਏਡੇ ਪਾਪੀ ਹਾਂ, ਜਨਮਾਂ ਜਨਮਾਤਰਾਂ ਦੇ ਪਾਪ ਜੇ ਤੁਸੀਂ ਜ਼ਾਹਰ ਕਰਦੇ ਹੋ। ਇਹ ਕਰਕੇ ਕਿਰਪਾ ਕਰੋ ਮਹਾਰਾਜ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਮਹਾਰਾਜ ਤੁਸੀਂ ਸ਼ਰਨ ਪਿਆਂ ਦੀ ਲੱਜਾ ਰੱਖਦੇ ਹੋ, ਸਾਡੀ ਵੀ ਪਾਤਸ਼ਾਹ ਲੱਜਾ ਰੱਖ ਲਓ, ਕਿਉਂਕਿ ਜੇ ਹਿਸਾਬ ਕਿਤਾਬ ਕਰਨ ਲੱਗ ਪਏ, ਲੇਖਾ ਕਤਹੇ ਨਾ ਛੁੱਟੀਐ, ਖੇਨ ਖੇਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੇ ਉਤਾਰ। ਮਹਾਰਾਜ ਹਿਸਾਬ ਕਿਤਾਬ ਦੇ ਵਿੱਚ ਬਖਸ਼ੇ ਨਹੀਂ ਜਾਵਾਂਗੇ, ਤੁਸੀਂ ਮਿਹਰ ਹੀ ਕਰਦੇ ਹੋ ਤੇ ਤਾਂ ਹੀ ਬਖਸ਼ੇ ਜਾ ਸਕਦੇ ਹਨ। ਜੇ ਦਸਵੇਂ ਪਾਤਸ਼ਾਹ ਜੀ ਦੇ ਸ੍ਰੀ ਸਰਬਲੋਕ ਪ੍ਰਕਾਸ਼ ਦੇ ਬਚਨ ਹਨ, ਮੋਸ ਭਇਓ ਨਾ ਸ਼ੁਭ ਕਸ਼ੂ, ਕਿਹੇ ਬਿਦ ਸੌਰੈ ਕਾਜ, ਤੁਹੇ ਦੇਖਤ ਅਵਗੁਣ ਕਰਤ ਆਵਤ ਹੈ ਬਡ ਲਾਜ। ਮਹਾਰਾਜ ਮੇਰੇ ਕੋ ਕਦੀ ਕੋਈ ਚੰਗਾ ਕੰਮ ਨਹੀਂ ਹੋਇਆ, ਤੇਰੇ ਵੇਖਦੇ ਹੀ ਮਹਾਰਾਜ ਗੁਨਾਹ ਕਰੀ ਜਾਂਦੇ ਆ, ਬੜੀ ਸ਼ਰਮ ਆਉਂਦੀ ਹੈ ਵੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਵੇਖਦਾ ਹੈ ਤੇ ਫਿਰ ਪਤਾ ਨਹੀਂ ਕਿਉਂ ਚੋਰੀਆਂ ਜਾ ਰਹੀਆਂ ਕਰਦਾ ਹੈ, ਮਨਾ ਕਿਉਂ ਠੱਗੀਆਂ ਮਾਰਦਾ ਹੈ, ਕਿਉਂ ਛਲ ਫਰੇਬ ਕਰਦਾ ਹੈ। ਮੋਸੋ ਭਇਓ ਨ ਸ਼ੁਭ ਕਸ਼ੂ, ਕਿਹੇ ਬਿਦ ਸੌਰੈ ਕਾਜ, ਤੁਹੇ ਦੇਖਤ ਅਵਗੁਣ ਕਰਤ ਆਵਤ ਹੈ ਬਡ ਲਾਜ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮੇਰੇ ਉਪਾਵੋ, ਡੁੱਬਦੇ ਪੱਥਰ ਤਾਰੇ। ਮਹਾਰਾਜ ਕਿਰਪਾ ਕਰਕੇ ਤੇ ਸਾਨੂੰ ਬਖਸ਼ੀ ਲਓ, ਸਾਡੇ ਤੇ ਮਿਹਰ ਹੀ ਕਰਦੇ ਹੋ ਤੇ ਸਾਧ ਸੰਗਤ ਮਹਾਰਾਜ ਨੇ ਬਖਸ਼ੇ ਨੇ, ਵੱਡੇ ਵੱਡੇ ਪਾਪੀ ਬਖਸ਼ੇ ਹਨ ਗਰੀਬ ਨਵਾਜ ਸਾਹਿਬਾਂ ਨੇ, ਜੇ ਕੌਡੇ ਰਾਕਸ਼ਸ ਵਰਗੇ ਬਖਸ਼ ਦਿੱਤੇ, ਵਲੀ ਕੰਧਾਰੀ ਵਰਗੇ ਹੰਕਾਰੀ ਬਖਸ਼ ਤੇ ਮਹਾਰਾਜ ਨੇ, ਭੂਮੀਏ ਚੋਰ ਵਰਗੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸੰਤ ਬਣਾ ਤੇ। ਜਿਹੜਾ ਕੋਈ ਭਾਵਨਾ ਰੱਖੇ, ਇਹ ਭਾਵਨਾ ਦੇ ਨਾਲ ਵੇਖੋ, ਜੇ ਭਗਤ ਸਦਨਾ ਜੀ ਦੇ ਬਚਨ ਆਉਂਦੇ ਨੇ ਵੀ ਮਹਾਰਾਜ ਨ੍ਰਿਪ ਕੰਨਿਆ ਕੇ ਅਕਾਰ ਨੇਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਪ੍ਰਸੰਗ ਬੜਾ ਲੰਮਾ ਹੈ ਪਰ ਸੰਖੇਪ ਮਾਤਰ ਆਪਾਂ ਜਾਣੀਏ ਵੀ ਇੱਕ ਰਾਜੇ ਦੀ ਲੜਕੀ ਸੀ, ਉਹਦੇ ਅੰਦਰ ਭਾਵਨਾ ਸੀ ਵੀ ਮੈਂ ਵਿਸ਼ਨੂੰ ਨਾਲ ਵਿਆਹ ਕਰਾਉਣਾ ਹੈ, ਤੇ ਇੱਕ ਲੜਕਾ ਕਹਿੰਦੇ ਵੀ ਵਿਸ਼ਨੂੰ ਨਕਲੀ ਬਣ ਕੇ ਆ ਗਿਆ, ਵਿਆਹ ਕਰਾ ਲਿਆ ਤੇ ਰਾਜੇ ਨੇ ਫੌਜ ਹਟਾ ਦਿੱਤੀ ਵੀ ਹੁਣ ਵਿਸ਼ਨੂੰ ਮੇਰਾ ਜਵਾਈ ਹੈ, ਮੈਨੂੰ ਫੌਜ ਰੱਖਣ ਦੀ ਕੀ ਲੋੜ ਹੈ। ਦੁਸ਼ਮਣ ਨੇ ਚੜ੍ਹਾਈ ਕੀਤੀ ਤਾਂ ਫਿਰ ਉਹਨੂੰ ਕਹਿੰਦੇ ਵੀ ਹੁਣ ਅੱਗੇ ਹੋ ਕੇ ਲੜ, ਉਹਨੇ ਹੱਥ ਹੀ ਜੋੜ ਲਏ ਪਰਮੇਸ਼ਰ ਅੱਗੇ ਜਿਹੜਾ ਨਕਲੀ ਵਿਸ਼ਨੂੰ ਬਣਿਆ ਸੀ ਵੀ ਇਹ ਅਕਾਲ ਪੁਰਖ ਸੱਚੇ ਪਾਤਸ਼ਾਹ, ਤੈਨੂੰ ਪਤਾ ਵੀ ਮੈਂ ਤੇ ਕੇਵਲ ਇੱਕ ਸਵਾਰਥ ਪਿੱਛੇ ਇਹ ਭੇਖ ਧਾਰਿਆ ਸੀ, ਇੱਕ ਪਖੰਡ ਰਚਿਆ ਸੀ ਤੇ ਹੁਣ ਮਹਾਰਾਜ ਭੇਖ ਤੇਰਾ ਧਾਰਿਆ ਸੀ। ਜੇ ਇਹ ਰਾਜਾ ਹਾਰ ਗਿਆ ਜਾਂ ਮਰ ਗਿਆ, ਲੋਕਾਂ ਇਹ ਨਹੀਂ ਕਹਿਣਾ ਵੀ ਫਲਾਨਾ ਲੱਕੜਹਾਰਿਆਂ ਦਾ ਮੁੰਡਾ ਸੀ ਉਹ ਮਰਿਆ, ਲੋਕਾਂ ਕਹਿਣਾ ਵਿਸ਼ਨੂੰ ਮਾਰਿਆ ਗਿਆ, ਵਿਸ਼ਨੂੰ ਦਾ ਸਹੁਰਾ ਮਾਰਿਆ ਗਿਆ। ਇਹ ਪਰਮੇਸ਼ਰ ਕਿਰਪਾ ਕਰਕੇ ਤੁਸੀਂ ਆਪ ਲੱਜਾ ਰੱਖੋ। ਤੇ ਅਕਾਲ ਪੁਰਖ ਵਾਹਿਗੁਰੂ ਨੇ ਸਾਜ ਸੰਗਤ ਲੱਜਾ ਰੱਖੀ ਤੇ ਫਤਿਹ ਹੋਈ। ਗੁਰਬਾਣੀ ਦੇ ਬਚਨ ਹਨ, ਕੋਈ ਕੇਵਲ ਇਹ ਬਾਹਰੀ ਕਈ ਸੁਣੀ ਕਹਾਣੀ ਨਹੀਂ ਹੈ। ਨ੍ਰਿਪ ਕੰਨਿਆ ਕਹਿ ਕਾਰਨੇ, ਰਾਜੇ ਦੀ ਕੰਨਿਆ ਦੇ ਨਾਲ ਵਿਆਹ ਕਰਾਉਣ ਵਾਸਤੇ ਇੱਕ ਭਇਆ ਭੇਖ ਧਾਰੀ ਭੇਖ ਬਣਾ ਲਿਆ ਵਿਸ਼ਨੂੰ ਦਾ। ਪਰ ਫੇਰ ਵੀ ਮਾਲਕ ਕਿੱਡਾ ਦਿਆਲੂ ਹੈ, ਜਦੋਂ ਅਰਦਾਸ ਕੀਤੀ ਨਾ ਵੀ ਮਹਾਰਾਜ ਮੈਂ ਭੁੱਲ ਕੀਤੀ ਹੈ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ, ਉਹਦੀ ਇੱਜ਼ਤ ਸਵਾਰ ਲਈ। ਪਰ ਇਹਦੇ ਵਿੱਚ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਵੇਗੀ ਵੀ ਸਵਾਰੀ ਕਦੋਂ, ਜਦੋਂ ਬੰਦਾ ਮੰਨੇ ਵੀ ਮੈਂ ਗੁਨਾਹ ਕੀਤਾ ਹੈ। ਜੇ ਪਾਪ ਵੀ ਕਰੀ ਜਾਵੇ ਤੇ ਆਖੇ ਵੀ ਅਸੀਂ ਕੋਈ ਪਾਪ ਹੀ ਨਹੀਂ ਕੀਤਾ, ਫੇਰ ਨਹੀਂ ਬਖਸ਼ਿਆ ਜਾਂਦਾ। ਬਖਸ਼ਿਆ ਉਹ ਜਾਂਦਾ ਏ ਜਿਹੜਾ ਭੁੱਲ ਮੰਨ ਲੇ। ਜੇ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਆਗੈ ਸਮਝ ਚਲੋ ਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ। ਕਹਿੰਦੇ ਅੱਗੇ ਸਮਝ ਕੇ ਚਲੋ ਮਹਾਰਾਜ, ਪਹਿਲਾਂ ਭੁੱਲੇ ਆ ਹੁਣ ਬਖਸ਼ ਲੈ। ਤੇ ਜਿਹੜਾ ਅਰਦਾਸ ਕਰਦਾ ਉਹਨੂੰ ਮਹਾਰਾਜ ਬਖਸ਼ ਵੀ ਲੈਂਦੇ ਨੇ, ਵੱਡੇ ਤੋਂ ਵੱਡਾ ਪਾਪੀ। ਹੁਣ ਵੇਖੋ ਵੇਸ਼ਵਾ ਜਿਹੜੀ ਸੀ ਜਿਹਦੇ ਘਰ ਦੇ ਸਾਧੂ ਚਲੇ ਗਏ, ਉਹਨੇ ਦੇ ਕਹਿੰਦੇ ਵੀ ਪਾਪ ਹੀ ਪਾਪ ਕੀਤੇ ਸਨ, ਪਰ ਮਹਾਂਪੁਰਖਾਂ ਨੇ ਤੋਦੇ ਦੇ ਰਾਹੀਂ ਤੋਦੇ ਨੂੰ ਨਾਮ ਜਪਾਉਂਦਿਆਂ ਉਹਨੂੰ ਮੁਕਤ ਕਰ ਦਿੱਤਾ। ਕਿੱਡਾ ਵੱਡਾ ਕਾਰਜ ਏ। ਨਹੀਂ ਤੇ ਅੱਜ ਦਾ ਸਮਾਂ ਹੋਵੇ, ਕੋਈ ਵੇਸ਼ਵਾ ਦਾ ਘਰ ਹੋਵੇ ਤੇ ਸਾਧ ਉਹਦੇ ਘਰੇ ਚਲੇ ਜਾਵੇ ਤੇ ਲੋਕ ਉਹਨੂੰ ਜਿਉਣ ਦੇਣ, ਪਰ ਤੁਹਾਨੂੰ ਮਹਾਂਪੁਰਖ ਵੀ ਜਿਹਨੇ ਏਡਾ ਵੱਡਾ ਦਿਲ ਕੱਢਿਆ ਪਰਉਪਕਾਰ ਵਾਸਤੇ ਵੇਸ਼ਵਾ ਦੇ ਘਰੇ ਉਪਦੇਸ਼ ਦੇਣ ਚਲਾ ਗਿਆ। ਇਹੋ ਜਿਹੇ ਦਿਆਲੂ ਪਰਮੇਸ਼ਰ ਜੀ ਹਨ ਤੇ ਪਰਮੇਸ਼ਰ ਦੇ ਪਿਆਰੇ ਵੀ ਦਿਆਲੂ ਨੇ, ਕਿਉਂਕਿ ਸਾਧ ਰੂਪ ਆਪਣਾ ਤਨ ਧਾਰਿਆ ਹੈ ਨਾ ਪਰਮੇਸ਼ਰ ਨੇ, ਸਾਧੂਆਂ ਦੇ ਰੂਪ ਵਿੱਚ ਵੀ ਵਾਹਿਗੁਰੂ ਆਪ ਆਇਆ ਹੈ। ਪਰ ਜੇ ਹੋਵੇ ਪਖੰਡੀ ਤੇ ਉਤੋਂ ਹੰਕਾਰ ਕਰੇ, ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਉਹ ਟੋਟੇ ਟੋਟੇ ਵੀ ਕੀਤਾ ਜਾਂਦਾ। ਜੇ ਬਾਬਾ ਸਾਹਿਬ ਸਿੰਘ ਜੀ ਬੇਦੀ, ਉਹਨਾਂ ਦਾ ਜੀਵਨ ਬਿਲਾਸ ਹੈ, ਪਟਿਆਲਾ ਯੂਨੀਵਰਸਿਟੀ ਨੇ ਛਾਪਿਆ ਏ, ਉਹਦੇ ਵਿੱਚ ਸਾਰੀ ਬੇਦੀਆਂ ਦੀ ਕਥਾ ਹੈ ਮਹਾਰਾਜ ਦੀ ਵੰਸ਼ ਦੀ। ਉਹ ਪ੍ਰਸੰਗ ਆਉਂਦਾ ਹੈ ਵੀ ਉਹਨੇ ਰਹਿੰਦੇ ਸੀ ਬਾਬਾ ਕਲਾਧਾਰੀ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੇ ਨਿਵਾਸ ਰੱਖਿਆ, ਤੇ ਉਹਨੇ ਤੋਂ ਚੱਲ ਕੇ ਬਾਬਾ ਕਲਾਧਾਰੀ ਜੀ ਆਉਂਦੇ, ਕੋਈ ਬੇਦੀਆਂ ਦੀ ਵੰਸ਼ ਚੋਂ ਆਉਂਦਾ ਤੇ ਮਹਾਰਾਜ ਵੱਡੇ ਸਤਿਗੁਰਾਂ ਦੀ ਵੰਸ਼ ਜਾਣ ਕੇ ਉਹਦਾ ਬੜਾ ਸਤਿਕਾਰ ਕਰਦੇ, 500-500 ਦਮੜਾ ਦੇਣਾ, ਘੋੜਾ ਦੇਣਾ ਸੋਹਣਾ। ਇਹ ਵੇਖ ਕੇ ਇੱਕ ਸੇਵਕ ਸੀ ਉਹਨੇ ਦੇ ਵਿੱਚ ਬੇਦੀਆਂ ਦੀ ਵੰਸ਼ ਦਾ, ਸੁਨਿਆਰਿਆਂ ਦਾ ਲੜਕਾ ਸੀ, ਉਹਦੇ ਮਨ ਵਿੱਚ ਆਇਆ ਵੀ ਮੈਂ ਵੀ ਇਹਨਾਂ ਦਾ ਕਹਿੰਦੇ ਵੀ ਨੌਕਰ ਬਣ ਕੇ ਰਹਿੰਦਾ ਹਾਂ, ਵੀ ਮੈਂ ਵੀ ਕਿਉਂ ਨਾ ਇਹੋ ਭੇਖ ਬਣਾ ਲਾਂ ਤੇ ਮੇਰੀ ਵੀ ਜੈ ਜੈਕਾਰ ਹੋਵੇ। ਉਹਨੇ ਗੱਲ ਦੇ ਵਿੱਚ ਸਿਲਾ ਪਾ ਲਈ। ਜਿਵੇਂ ਬੇਦੀ ਸਾਹਿਬਜ਼ਾਦੇ ਰਹਿੰਦੇ ਸਨ, ਕਹਿੰਦੇ ਬੇਦੀ ਸਾਹਿਬਜ਼ਾਦਿਆਂ ਦੇ ਵਾਂਗ ਉਹਨੇ ਆਪਣਾ ਲਿਬਾਸ ਬਣਾ ਲਿਆ ਤੇ ਦੋ ਰਲਾ ਲਏ ਆਪਣੇ ਨਾਲ ਸੇਵਕ, ਦੋ ਸੇਵਕ ਰਲਾ ਕੇ ਤੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੀ ਵੰਸ਼ ਦਾ ਸਾਹਿਬਜ਼ਾਦਾ ਕਹਾਉਂਦਾ ਹੋਇਆ ਦੂਰ ਦੇਸ਼ਾਂ ਤੀਕਰ ਗਿਆ। ਜਿੱਥੇ ਜਾਵੇ ਉਹਦੀ ਜੈ ਜੈਕਾਰ ਹੋਵੇ, ਮਾਇਆ ਦੇ ਚੜਾਵੇ ਚੜ੍ਹਨ, ਸੰਗਤ ਸਤਿਕਾਰ ਕਰੇ ਕਿ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਵੰਸ਼ ਹੈ। ਪਰ ਹੈ ਮਾੜਾ ਸੀ, ਸ਼ਰਾਬ ਪੀਂਦਾ ਸੀ, ਮਾਸ ਖਾਂਦਾ ਸੀ, ਕੁਕਰਮ ਕਰਦਾ ਤੇ ਫਿੱਟ ਗਿਆ ਸੀ ਖਾ ਖਾ ਕੇ। ਇਹ ਚੱਲਦਾ ਚੱਲਦਾ ਸ੍ਰੀ ਅਨੰਦਪੁਰ ਸਾਹਿਬ ਵੀ ਆ ਗਿਆ। ਹੁਣ ਸਤਿਗੁਰੂ ਮਹਾਰਾਜ ਤਾਂ ਇਹਨੂੰ ਬਖਸ਼ਣਾ ਚਾਹੁੰਦੇ ਸੀ ਕਿਸੇ ਬਹਾਨੇ, ਪਰ ਇਹਦੇ ਕਰਮ ਮਾੜੇ, ਕੁੱਟ ਖਾ ਕੇ ਗਿਆ ਇੱਥੋਂ। ਜਦੋਂ ਅਨੰਦਪੁਰ ਸਾਹਿਬ ਆਇਆ ਤੇ ਦਸਵੇਂ ਪਾਤਸ਼ਾਹ ਦੇ ਕੋਲ ਸਿੱਖਾਂ ਗਿਆ, ਮਹਾਰਾਜ ਬੇਦੀਆਂ ਦੀ ਵੰਸ਼ ਦੇ ਵਿੱਚੋਂ ਕੋਈ ਸਾਹਿਬਜ਼ਾਦਾ ਆਇਆ ਉਹਨਾਂ ਦਾ, ਕਿਉਂਕਿ ਬੇਦੀਆਂ ਵਾਲਾ ਭੇਖ ਸੀ ਗੁਰੂ ਨਾਨਕ ਸਾਹਿਬ ਦੀ ਵੰਸ਼ ਦਾ, ਸਹਿਲੀ ਪਾਈ ਆ ਗੱਲ ਦੇ ਵਿੱਚ। ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਵੰਸ਼ ਦਾ ਜਾਣ ਕੇ ਤੇ ਗੁਰੂ ਕਲਗੀਧਰ ਮਹਾਰਾਜ ਨੇ ਬੜਾ ਉਹਦਾ ਸਤਿਕਾਰ ਕੀਤਾ, ਜਾਣਦੇ ਸਾਰਾ ਕੁਝ ਹੀ ਸੀ ਪਰ ਫਿਰ ਵੀ ਸਤਿਕਾਰ ਕੀਤਾ। ਨੇੜੇ ਪਲੰਘੇਰੇ ਉੱਤੇ ਮਹਾਰਾਜ ਸਾਹਿਬ ਜੀ ਨੇ ਬਿਠਾਇਆ, ਉਹਨੂੰ ਜਲ ਪਾਣੀ ਛਕਾਇਆ, ਚੜਾਵਾ ਦਿੱਤਾ, ਪੂਜਾ ਦਿੱਤੀ, ਮਾਇਆ ਦਿੱਤੀ ਤੇ ਉਹ ਇਹ ਸਤਿਕਾਰ ਹੋਇਆ ਤੇ ਸਾਰਾ ਕੁਝ ਵੇਖ ਕੇ ਇਹਦੇ ਮਨ ਵਿੱਚ ਆਇਆ ਵੀ ਮੈਂ ਤਾਂ ਵੇਖੋ ਭੇਖ ਬਣਾਇਆ, ਮੈਨੂੰ ਪਤਾ ਵੀ ਮੈਂ ਨਕਲੀ ਹਾਂ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੇਰਾ ਇੰਨਾ ਸਤਿਕਾਰ ਕੀਤਾ, ਇੰਨੀ ਕਹਿੰਦੇ ਮੈਨੂੰ ਭੇਟਾ ਚੜਾਈ ਆ, ਮੈਨੂੰ ਪਲੰਘੇ ਤੇ ਬਿਠਾਇਆ ਏ ਵੀ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਮੇਰੇ ਵਾਂਗੂ ਭੇਖ ਹੀ ਬਣਾਇਆ, ਇਹਨੂੰ ਕਿਸੇ ਦਾ ਪਤਾ ਪੁਤਾ ਕੁਝ ਨਹੀਂ। ਇਹਦੇ ਮਨ ਚ ਆ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਲੱਗਦਾ ਮੇਰੇ ਵਰਗੇ ਭੇਖੀ ਹੋਏ ਗੁਰੂ ਬਣੇ ਹਨ। ਇਹ ਮਨ ਵਿੱਚ ਖਿਆਲ ਆਉਣ ਦੀ ਦੇਰ ਸੀ, ਕਲਗੀਧਰ ਮਹਾਰਾਜ ਨੇ ਸਿੰਘਾਂ ਨੂੰ ਆਵਾਜ਼ ਮਾਰੀ, ਪਾਤਸ਼ਾਹ ਕਹਿੰਦੇ ਆ ਜਿਹੜਾ ਪਲੰਘੇ ਤੇ ਬੈਠਾ ਇਹਨਾਂ ਨੂੰ ਫੜ ਲਓ, ਮੁਸ਼ਕਾਂ ਦੇ ਕੇ ਤੇ ਧੋਣ ਤੇ ਗੋਡਾ ਰੱਖ ਕੇ ਇਹਦਾ ਚੰਗਾ ਸੋਧਾ ਲਾਓ ਪਖੰਡੀ ਦਾ, ਅਸੀਂ ਇਹਦਾ ਉਧਾਰ ਕਰਨ ਦਾ ਇੱਕ ਢੰਗ ਬਣਾ ਕੇ ਕਿਸੇ ਤਰ੍ਹਾਂ ਇਹਨੂੰ ਉਪਦੇਸ਼ ਦੇ ਕੇ ਤੇ ਇਹਦਾ ਉਧਾਰ ਕਰਨਾ ਚਾਹੁੰਦੇ ਸੀ, ਇਹਦਾ ਸਤਿਕਾਰ ਕੀਤਾ ਤੇ ਉਲਟਾ ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਦੀ ਤੇ ਤਰਕ ਕਰਦਾ, ਕਹਿੰਦਾ ਏ ਵੀ ਲੱਗਦਾ ਵੀ ਇਹ ਵੀ ਸਾਡੇ ਵਰਗੇ ਭੇਖੀ ਹਨ। ਉਸ ਵੇਲੇ ਦਸਵੇਂ ਪਾਤਸ਼ਾਹ ਨੇ ਬਚਨ ਉਚਾਰਿਆ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਫਿਰ ਮਾਰ ਖਾ ਕੇ ਕੁੱਟ ਖਾ ਕੇ ਗਿਆ ਸੀ ਉਸ ਗੁਰੂ ਨਾਨਕ ਦੇਵ ਮਹਾਰਾਜ 100 ਸੁਹਾਗਣ ਨੂੰ ਬਖਸ਼ਣ ਵਾਸਤੇ ਗਏ, ਬੂਹੇ ਦੇ ਅੱਗੇ ਖਲੋ ਕੇ ਆਵਾਜ਼ ਮਾਰੀ ਤੇ ਅੱਗੋਂ ਜਵਾਬ ਆਇਆ ਵੀ 100 ਸੁਹਾਗਣ ਪਰਮੇਸ਼ਰ ਦੇ ਨਾਲ ਸੁਰਤ ਜੋੜ ਕੇ ਬੈਠਾ ਏ, ਫੇਰ ਆਇਓ। ਮਹਾਰਾਜ ਸਾਹਿਬ ਜੀ ਨੇ ਉਧਰ ਪਿੱਠ ਕੀਤੀ ਤੇ ਨਾਲ ਦੀ ਨਾਲ ਹੀ ਮੇਲੇ ਦੇ ਵਿੱਚ ਰੌਲਾ ਪੈ ਗਿਆ, ਲੜਾਈ ਹੋਈ, ਲੜਦਿਆਂ ਲੜਦਿਆਂ 100 ਸੁਹਾਗਣ ਦੇ ਕੋਠੇ ਤੇ ਗਏ, ਬੂਹਾ ਟੁੱਟਾ, ਅੰਦਰ ਵੇਖਿਆ ਵੀ ਕੁਕਰਮ ਕਰ ਰਿਹਾ ਇਸਤਰੀ ਦੇ ਨਾਲ, ਫੜ ਕੇ ਲੋਕਾਂ ਨੇ ਇਹੋ ਜਿਹਾ ਕੁੱਟਿਆ, ਇਹੋ ਜਿਹਾ ਜੂਤ ਗੇੜਿਆ ਵੀ ਮਰਨ ਜੋਗਾ ਕਰਕੇ ਛੱਡ ਦਿੱਤਾ, ਇੱਕ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਪਿੱਠ ਹੋਣ ਕਰਕੇ। ਤੇ ਜੇ ਮਹਾਰਾਜ ਸਾਹਿਬ ਨੂੰ ਮਿਲ ਲੈਂਦਾ ਤੇ ਕੁੱਟ ਤਾਂ ਨਹੀਂ ਨਾ ਖਾਂਦਾ। ਇਹ ਕਰਕੇ ਜਿਹੜਾ ਇਹ ਵਚਨ ਆਇਆ ਹੈ ਨਾ, ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਧ ਪਛਾਣ, ਇਹਦੇ ਵਿੱਚ ਇਹ ਵੀ ਸਿਧਾਂਤ ਹੈ ਵੀ ਠੀਕ ਹੈ ਮਹਾਰਾਜ ਪਾਪ ਗੁਣਾ ਬਖਸ਼ ਲੈਂਦਾ ਏ, ਪਰ ਜੇ ਕੋਈ ਭੁੱਲਾਂ ਕਰਕੇ ਵੀ ਆਕੜੇ ਕਿ ਮੈਂ ਕਿਹੜਾ ਕੁਝ ਕੀਤਾ ਏ, ਫਿਰ ਸਾਧ ਸੰਗਤ ਰੁਲ ਵੀ ਜਾਂਦਾ, ਫਿਰ ਬਖਸ਼ਿਆ ਨਹੀਂ ਜਾਂਦਾ। ਤੇ ਇਹ ਗਰੀਬਨ ਵਾਸ ਸੱਚੇ ਪਾਤਸ਼ਾਹ ਸਾਡੇ ਕਰਮਾਂ ਦੀ ਵਿਚਾਰ ਨਾ ਕਰਿਓ ਤੇ ਆਪ ਕਿਰਪਾ ਕਰਕੇ ਆਪਣਾ ਬਿਰਧ ਆਪਣਾ ਧਰਮ ਜਿਹੜਾ ਪਤਤ ਪਾਵਣ ਸੁਭਾਅ ਹੈ ਉਹਨੂੰ ਪਛਾਣ ਕੇ ਤੇ ਸਾਨੂੰ ਬਖਸ਼ ਲਇਓ।
ਹਾਥ ਦੇ ਰਾਖੇ ਕਰ ਆਪਣੇ,
ਇਹਨੇ ਇੱਦਾਂ ਬੇਨਤੀ ਕੀਤੀ ਤੇ ਮਾਲਕ ਨੇ ਹਾਥ ਦੇ ਰਾਖੇ ਕਰ ਆਪਣੇ, ਪਾਤਸ਼ਾਹ ਨੇ ਆਪਣਾ ਪ੍ਰਤੱਖ ਹੱਥ ਦੇ ਕੇ ਕਿਰਪਾ ਰੂਪੀ ਹੱਥ ਦੇ ਕੇ ਆਪਣੇ ਬਣਾ ਕੇ ਸਾਨੂੰ ਲੋਕ ਪਰਲੋਕ ਵੱਲੋਂ ਜੰਮਣ ਮਰਨ ਵੱਲੋਂ ਵਕਾਰਾਂ ਵੱਲੋਂ ਦੁੱਖਾਂ ਵੱਲੋਂ ਰੱਖ ਲਿਆ ਹੈ, ਆਪਣੇ ਸੇਵਕਾਂ ਨੂੰ ਮਹਾਰਾਜ ਜੀ ਰੱਖ ਲੈਂਦੇ ਹਨ।
ਸਦਾ ਸਦਾ ਰੰਗ ਮਾਣ,
ਅਤੇ ਜਿਹੜੇ ਮਹਾਰਾਜ ਜੀ ਦੇ ਸੇਵਕ ਸ਼ਰਨ ਪੈ ਜਾਂਦੇ ਨੇ ਉਹ ਸਦਾ ਸਦਾ ਰੰਗ ਆਨੰਦ ਮਾਣਦੇ ਹਨ, ਉਹਨਾਂ ਨੂੰ ਸਦਾ ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤੇ ਆਪਾਸ਼ਾਰ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ ਜਿਹੜੇ ਮਹਾਰਾਜ ਜੀ ਦੇ ਬਖਸ਼ੇ ਗਏ, ਜਿਨ੍ਹਾਂ ਦੇ ਉੱਤੇ ਸਤਿਗੁਰਾਂ ਦੀ ਕਿਰਪਾ ਹੋ ਗਈ ਮਹਾਰਾਜ ਉਹ ਸਦਾ ਆਨੰਦ ਮਾਣਦੇ, ਸਾਡੇ ਤੇ ਮਿਹਰ ਕੀਤੀ ਹੁਣ ਅਸੀਂ ਵੀ ਸਦਾ ਆਨੰਦ ਮਾਣਦੇ ਹਾਂ।
ਸਾਚਾ ਸਾਹਿਬ ਸਾਧ ਮਿਹਰਵਾਨ,
ਇਹ ਭਾਈ ਗੁਰਸਿੱਖ ਪਿਆਰਿਓ ਸੱਚਾ ਹੈ ਮਾਲਕ, ਕੱਲਾ ਸੱਚਾ ਹੀ ਨਹੀਂ ਉਹ ਸਦਾ ਮਿਹਰਵਾਨਗੀ ਕਰਨ ਵਾਲਾ ਸਾਹਿਬ ਸਾਡੇ ਸਿਰ ਦਾ ਸਾਈਆਂ ਲੋਕ ਪਰਲੋਕ ਦਾ ਰੱਖਿਅਕ ਤੇ ਮਿਹਰਬਾਨਗੀ ਕਰਦਾ ਏ।
ਬੰਧ ਪਾਇਆ ਮੇਰਾ ਸਤਿਗੁਰ ਪੂਰੈ,
ਮੇਰੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਜਵੇਂ ਪਾਤਸ਼ਾਹ ਕਹਿੰਦੇ ਵੀ ਬੰਧ ਪਾ ਦਿੱਤਾ, ਬੰਨ ਪਾ ਤਾ, ਜੇ ਦਰਿਆ ਦਾ ਬੰਨ ਟੁੱਟ ਜੇ ਤੇ ਵੇਖਿਆ ਆਪਾਂ ਪਿੱਛੇ ਜੇ ਟੁੱਟਾ ਸੀ ਕਿੰਨਾ ਉਜਾੜਾ ਹੋ ਗਿਆ, ਇਸੇ ਤਰ੍ਹਾਂ ਸਾਧ ਸੰਗਤ ਬੰਨ ਟੁੱਟਿਆ ਹੋਇਆ ਹੈ ਸੰਤੋਖ ਦਾ, ਤੇ ਤ੍ਰਿਸ਼ਨਾ ਦਾ ਪਾਣੀ ਇੰਨਾ ਕੁ ਰੁੜ ਰਿਹਾ ਏ ਵੀ ਸਭ ਤ੍ਰਿਸ਼ਨਾ ਦੇ ਵਿੱਚ ਉਜੜੇ ਹੋਏ ਨੇ, ਤ੍ਰਿਸ਼ਨਾ ਦੇ ਵਿੱਚ ਲੱਗ ਕੇ ਸਭ ਜੀਵ ਪਦਾਰਥਾਂ ਪਿੱਛੇ ਭੱਜ ਰਹੇ ਨੇ। ਪਰ ਪੰਜਵੇਂ ਪਾਤਸ਼ਾਹ ਕਹਿੰਦੇ ਸੰਤੋਖ ਦਾ ਬੰਨ ਪਾਤਾ ਪੂਰਨ ਸਤਿਗੁਰਾਂ ਨੇ, ਤੇ ਜਿਹੜੇ ਤ੍ਰਿਸ਼ਨਾ ਵਿੱਚ ਰੁੜਦੇ ਜਾ ਰਹੇ ਸਨ ਉਹ ਮਹਾਰਾਜ ਜੀ ਨੇ ਰੱਖ ਲਏ ਹਨ। ਰੱਖਿਆ ਕਿਵੇਂ? ਨਾਮ ਜਪਾ ਕੇ। ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ ਹੈ, ਕਹਿੰਦੇ ਭਾਈ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ, ਤ੍ਰਿਸ਼ਨਾ ਰਾਜ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਕਹਿੰਦੇ ਸਾਡੇ ਅੰਦਰੋਂ ਤ੍ਰਿਸ਼ਨਾ ਪਰਮੇਸ਼ਰ ਦੇ ਨਾਮ ਨੇ ਬੁਝਾ ਦਿੱਤੀ ਹੈ। ਤ੍ਰਿਸ਼ਨਾ ਬੁੱਝਣ ਕਰਕੇ ਹੀ ਸੁਖ ਆਨੰਦ ਪ੍ਰਾਪਤ ਹੁੰਦਾ ਏ। ਤ੍ਰਿਸ਼ਨਾ ਜਿੰਨਾ ਚਿਰ ਮਨੁੱਖ ਦੇ ਅੰਦਰ ਹੈ, ਤ੍ਰਿਸ਼ਨਾਲੂ ਪੁਰਖ ਸੋਹਣੀ ਸੇਜ ਤੇ ਸੁੱਤਾ ਹੋਇਆ ਵੀ ਦੁਖੀ ਹੈ, ਭਰਿਆ ਹੋਇਆ ਛਾਲ ਹੋਵੇ ਤਾਂ ਵੀ ਦੁਖੀ ਏ, ਜੇਬ ਵਿੱਚ ਪੈਸੇ ਹੈ ਫੇਰ ਵੀ ਦੁਖੀ ਹੈ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਬੰਧ ਪਾਇਆ ਮੇਰਾ ਸਤਿਗੁਰ ਪੂਰਾ, ਮੇਰੇ ਪੂਰਨ ਸਤਿਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਰਪਾ ਕਰਕੇ ਤੇ ਸੰਤੋਖ ਦਾ ਬੰਨ ਪਾ ਦਿੱਤਾ ਹੈ। ਮਹਾਰਾਜ ਜੀ ਨੇ ਕਿਰਪਾ ਕਰਕੇ ਤੇ ਰੁੜਦੇ ਜਾਂਦਿਆਂ ਹੋਇਆ ਜੀਵਾਂ ਨੂੰ ਨਾਮ ਦਾ ਬੰਨ ਪਾ ਕੇ, ਆਪਣੇ ਉਪਦੇਸ਼ ਦਾ ਬੰਨ ਪਾ ਕੇ ਜੰਮਣ ਮਰਨ ਦੇ ਰੁੜਨ ਤੋਂ ਬਚਾ ਲਿਆ ਹੈ।
ਹੋਈ ਸਰਬ ਕਲਿਆਣ,
ਸਰਬ ਤਰ੍ਹਾਂ ਕਰਕੇ ਕਹਿੰਦੇ ਹੁਣ ਸਾਡੀ ਕਲਿਆਣ ਰੱਖਿਆ ਹੋਈ ਹੈ, ਸਰਬ ਪ੍ਰਕਾਰ ਦੇ ਨਾਲ ਕਲਿਆਣ ਸੁਖ ਦੀ ਪ੍ਰਾਪਤੀ ਹੋਈ ਹੈ। ਜਦੋਂ ਸਤਿਗੁਰਾਂ ਨੇ ਨਾਮ ਦਾ ਬੰਨ ਪਾ ਦਿੱਤਾ, ਆਪਣੇ ਉਪਦੇਸ਼ ਦਾ ਬੰਨ ਪਾ ਦਿੱਤਾ। ਜੇ ਆਪਾਂ ਹੁਣੇ ਇਹ ਪੰਕਤੀਆਂ ਪੜ੍ਹੀਆਂ ਨੇ ਨਾ, ਦੁਬਦਾ ਨਾ ਪੜੋ, ਇਹ ਮਹਾਰਾਜ ਦਾ ਉਪਦੇਸ਼ ਹੈ, ਤੇ ਇਹ ਉਪਦੇਸ਼ ਦਾ ਬੰਨ ਪੈ ਜੇ ਜਿਹਨੂੰ ਭਾਵ ਜਿਹੜਾ ਮਹਾਰਾਜ ਜੀ ਦਾ ਉਪਦੇਸ਼ ਸਿੱਖ ਕਮਾ ਲਵੇ, ਉਸੇ ਦੀ ਕਲਿਆਣ ਹੁੰਦੀ ਹੈ। ਜਿਹੜਾ ਮਹਾਰਾਜ ਦਾ ਬਚਨ ਨਹੀਂ ਕਮਾਉਂਦਾ ਉਹਦੀ ਕਲਿਆਣ ਕਿਵੇਂ ਹੋ ਸਕਦੀ ਹੈ? ਜੇ ਆਪਾਂ ਸੁਣਦੇ ਹਾਂ ਵੀ ਸਿੱਖ ਕੌਣ ਹੈ, ਆਮ ਕਰਕੇ ਵਿਦਵਾਨ ਅਰਥ ਕਰਦੇ ਨੇ ਵੀ ਸਿੱਖ ਕਹਿੰਦੇ ਨੇ ਸਿਖਿਆਰਥੀ ਨੂੰ ਸਿੱਖਣ ਵਾਲਾ, ਇਹ ਵੀ ਅਰਥ ਠੀਕ ਹੈ, ਪਰ ਵੱਡੇ ਭਾਵ ਦਾ ਅਰਥ ਹੈ ਸਿੱਖ ਦਾ ਅਰਥ ਹੈ ਸੱਤ ਬਚਨ। ਜੇ ਮਹਾਰਾਜ ਸਾਹਿਬ ਜੀ ਨੇ ਕਿਹਾ ਬਹਿ ਜਾ ਸੱਤ ਬਚਨ, ਮਹਾਰਾਜ ਜੀ ਨੇ ਕਿਹਾ ਖਲੋ ਜਾ ਸੱਤ ਬਚਨ, ਮਹਾਰਾਜ ਜੀ ਕਹਿੰਦੇ ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਮਹਾਰਾਜ ਨੇ ਕਿਹਾ ਏ ਉਹ ਕੰਮ ਕਰੋ, ਕੰਮ ਕਰਨ ਵਾਲਾ ਸਿੱਖ ਹੈ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜਿਹੜਾ ਸਤਿਗੁਰੂ ਮਹਾਰਾਜ ਜੀ ਦਾ ਸਿੱਖ ਬਚਨ ਕਮਾਉਂਦਾ ਏ, ਉਪਦੇਸ਼ ਦਾ ਬੰਨ ਉਹਨੂੰ ਮਹਾਰਾਜ ਜੀ ਨੇ ਪਾ ਕੇ ਤੇ ਸੁਖ ਬਖਸ਼ਿਆ, ਜਿਹਨੇ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣਿਆ ਮੰਨਿਆ ਤੇ ਮੰਨ ਕੇ ਕਮਾਇਆ ਹੈ। ਪਰ ਸਾਡੀ ਇੱਕ ਹੋਰ ਵੀ ਤਰਾਸਦੀ ਹੈ ਨਾ, ਵੀ ਅਸੀਂ ਜੇ ਸਤਿਗੁਰਾਂ ਦਾ ਉਪਦੇਸ਼ ਸੁਣਦੇ ਵੀ ਹਾਂ ਤਾਂ ਫੇਰ ਅਸੀਂ ਸੁਣਦੇ ਵੀ ਆਪਣੇ ਹਿਸਾਬ ਦਾ ਹੈ, ਜਿਹੜਾ ਸਾਨੂੰ ਠੀਕ ਲੱਗੇ ਉਹ ਕਹਿੰਦੇ ਆ ਵੀ ਉਪਦੇਸ਼ ਠੀਕ ਹੈ, ਜਿਹੜਾ ਨਾ ਲੱਗੇ ਉਹ ਛੱਡ ਦਿੰਦੇ ਹਾਂ। ਜਿਵੇਂ ਮਹਾਰਾਜ ਜੀ ਦਾ ਮੁੱਖ ਵਾਕ ਹੈ, ਕਈ ਗੁਰਸਿੱਖ ਕੀ ਕਰਦੇ ਨੇ ਨਗਰਾਂ ਥਾਵਾਂ ਜਾਂ ਸ਼ਹਿਰਾਂ ਜਿੱਥੇ ਪਾਠ ਰੱਖੇ ਜਾਂਦੇ, ਕਹਿੰਦੇ ਭਾਈ ਜੀ ਚੰਗਾ ਜਿਹਾ ਹੁਕਮਨਾਮਾ ਲਿਓ, ਇਹੋ ਜਿਹੀ ਜੇ ਭਾਵਨਾ ਰਹੇਗੀ ਤਾਂ ਕਦੀ ਸੁੱਖ ਨਹੀਂ ਹੋਵੇਗਾ। ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੀਕਰ ਸਾਧ ਸੰਗਤ ਸਾਰੀ ਗੁਰਬਾਣੀ ਹੀ ਅੰਮ੍ਰਿਤ ਰੂਪ ਹੈ, ਬ੍ਰਹਮ ਗਿਆਨ ਦੇ ਬਖਸ਼ਣ ਵਾਲੀ ਹੈ। ਇਸ ਕਰਕੇ ਇਹੋ ਜਿਹੀ ਵਿਚਾਰ ਨਾ ਕਰਿਆ ਕਰੋ ਵੀ ਹੁਕਮਨਾਮਾ ਚੰਗਾ ਕਿ ਮਾੜਾ, ਮਾੜੇ ਸਾਡੇ ਕਰਮ, ਮਾੜੀ ਸਾਡੀ ਸੋਚਣੀ। ਮਹਾਰਾਜ ਜੀ ਦੀ ਬਾਣੀ ਤਾਂ ਸਦਾ ਚੰਗੀ ਹੈ, ਪਰ ਅਸੀਂ ਆਪਣੇ ਹਿਸਾਬ ਨਾਲ ਜੇ ਕਹਿੰਦੇ ਆ ਨਾ ਵੀ ਵਰਤਦੇ ਹਾਂ ਵੀ ਆਹ ਠੀਕ ਹੈ ਤੇ ਆਹ ਨਹੀਂ ਠੀਕ। ਜੇ ਕਲਗੀਧਰ ਮਹਾਰਾਜ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਇੱਕ ਸਿੱਖ, ਉਹਨੂੰ ਲੇਪਣੀ ਸਿੰਘ ਲਿਖਿਆ ਇਤਿਹਾਸ ਵਿੱਚ, ਜਿੱਥੇ ਸਤਿਗੁਰਾਂ ਦਾ ਦਰਬਾਰ ਸੱਜਦਾ ਉਹਦੀ ਮਗਰਲੀ ਕੰਧ ਤੇ ਨੇਤੀ ਲੇਪਣ ਕਰਦਾ, ਕਿਉਂਕਿ ਅੱਜ ਵਾਂਗ ਪਲਸਤਰ ਹੋਈਆਂ ਕੰਧਾਂ ਨਹੀਂ ਸੀ ਹੁੰਦੀਆਂ, ਤੇ ਪੁਰਾਣੀਆਂ ਮਾਈਆਂ ਬੈਠੀਆਂ ਹੋਣਗੀਆਂ ਸੰਗਤ ਵਿੱਚ, ਉਹਨਾਂ ਨੂੰ ਪਤਾ ਹੈ ਵੀ ਕੰਧਾਂ ਨੂੰ ਲੇਪ ਕੀਤਾ ਜਾਂਦਾ ਸੀ, ਕੋਈ ਗੋਹੇ ਦਾ ਕਰਦਾ ਸੀ, ਕੋਈ ਮਿੱਟੀ ਦਾ ਲੇਪਣ ਕਰਦਾ ਸੀ ਉਹ। ਇੱਕ ਦਿਨ ਲੇਟ ਹੋ ਗਿਆ, ਦਸਵੇਂ ਪਾਤਸ਼ਾਹ ਦਰਬਾਰ ਵਿੱਚ ਆ ਗਏ। ਸਿੱਖ ਡਰ ਗਿਆ ਮਹਾਰਾਜ ਨਾਰਾਜ਼ ਨਾ ਹੋਣ ਕਿਤੇ। ਕਾਲੀ ਕਾਲੀ ਕੰਧੇ ਉੱਤੇ ਪੋਚਾ ਮਾਲਣ ਲੱਗਾ ਤੇ ਛਿੱਟੇ ਦਸਵੇਂ ਪਾਤਸ਼ਾਹ ਦੇ ਚੋਲੇ ਤੇ ਪੈ ਗਏ। ਗੁਰੂ ਕਲਗੀਧਰ ਮਹਾਰਾਜ ਕਹਿੰਦੇ ਵੀ ਇਹਦੇ ਮੂੰਹ ਦੇ ਇੱਕ ਚਪੇੜ ਮਾਰੋ। ਸਾਹਿਬਾਂ ਦਾ ਬਚਨ ਹੋਇਆ ਤੇ ਇੱਕ ਸਿੰਘ ਭੱਜਾ ਗਿਆ ਤੇ ਖਿੱਚ ਕੇ ਚਪੇੜ ਮਾਰੀ। ਉਹ ਹਟਿਆ ਦੇ ਮਗਰ ਇੱਕ ਹੋਰ ਗਿਆ ਉਹਨੇ ਮਾਰੀ। ਫੇਰ ਕੀ ਜਿੰਨੇ ਵੀ ਨਾਲ ਸੀ ਉਹਨਾਂ ਸਾਰਿਆਂ ਨੇ ਮਾਰੀਆਂ, ਉਹਦਾ ਦਮਾਲਾ ਵਧਾ ਤਾ, ਕੇਸਾਂ ਦੇ ਮੂੰਹ ਦੇ ਚਪੇੜਾਂ ਮਾਰੀਆਂ। ਇੱਕ ਮਿੰਟ ਦੇ ਵਿੱਚ ਹੀ ਸਾਰੇ ਪੈ ਗਏ। ਧੰਨ ਗੁਰੂ ਕਲਗੀਧਰ ਮਹਾਰਾਜ ਨੇ ਵਰਜਿਆ। ਸਾਹਿਬ ਕਹਿੰਦੇ ਉਹ ਸਿੱਖੋ ਠਹਿਰ ਜੋ, ਸਤਿਗੁਰਾਂ ਦਾ ਬਚਨ ਸੁਣ ਕੇ ਠਹਿਰੇ। ਤੇ ਪਾਤਸ਼ਾਹ ਕਹਿੰਦੇ ਅਸੀਂ ਤੁਹਾਨੂੰ ਕਿਹਾ ਸੀ ਵੀ ਚਪੇੜ ਮਾਰੋ, ਤੇ ਜਦੋਂ ਇੱਕ ਸਿੱਖ ਨੇ ਚਪੇੜ ਮਾਰਤੀ ਤੇ ਦੂਸਰਾ ਹੀ ਸ਼ਰਮ ਕਰਕੇ ਰੁਕ ਜਾਂਦਾ। ਇੱਕ ਦੇ ਵਜੀ, ਇੱਕ ਦੀ ਵਜੀ, ਉਹਦਾ ਜੋ ਗੁਨਾਹ ਸੀ ਉਹਦੀ ਉਹਨੂੰ ਸਜ਼ਾ ਮਿਲ ਗਈ। ਵੀ ਸੇਵਾ ਸਾਵਧਾਨ ਹੋ ਕੇ ਕਰੀ ਦੀ ਹੈ, ਸੇਵਾ ਆਪਣੇ ਸਮੇਂ ਦੇ ਨਾਲ ਤਤਪਰ ਹੋ ਕੇ ਕਰੀ ਦੀ, ਬਸ ਇੰਨਾ ਜਣਾਉਣਾ ਸੀ। ਪਰ ਅਸਲ ਵਿੱਚ ਮਹਾਰਾਜ ਨੇ ਚਪੇੜ ਮਰਾ ਕੇ ਉਹਦਾ ਭਲਾ ਹੀ ਕਰਨਾ ਸੀ। ਮਹਾਰਾਜ ਜੀ ਕਹਿੰਦੇ ਵੀ ਜੇ ਸਿੰਘੋ ਤੁਸੀਂ ਆਖੋ ਵੀ ਸਤਿਗੁਰੂ ਜੀ ਤੁਹਾਡਾ ਹੁਕਮ ਸੀ, ਅਸੀਂ ਤਾਂ ਚਪੇੜ ਮਾਰੀ ਐ, ਤਾਂ ਫਿਰ ਇੱਕ ਦੇ ਵਜੇ ਤੋਂ ਦੂਜਾ ਰੁਕ ਜਾਂਦਾ। ਪਰ ਜੇ ਫੇਰ ਵੀ ਆਖੋ ਵੀ ਮਹਾਰਾਜ ਇੰਨੇ ਨੂੰ ਤੇ ਵੱਜ ਗਈਆਂ, ਤਾਂ ਸਾਹਿਬ ਕਹਿੰਦੇ ਵੀ ਇਹ ਸਿੱਖ ਨੇ ਇੰਨਾ ਗੁਨਾਹ ਨਹੀਂ ਸੀ ਕੀਤਾ ਜਿੰਨੀ ਇਹਦੇ ਉੱਤੇ ਮਾਰ ਪੈ ਗਈ, ਜਿੰਨੀ ਵਧੀਕੀ ਹੋ ਗਈ ਹੈ। ਏਦਾਂ ਕਰੋ ਵੀ ਸਿੱਖ ਨੂੰ ਜ਼ਿਆਦਾ ਮਾਰ ਪਈ ਹੈ, ਇਹਦੇ ਨਾਲ ਧੱਕਾ ਹੋਇਆ ਹੈ, ਇਉਂ ਕਰੋ ਵੀ ਇਹ ਸਿੱਖ ਦੇ ਆਨੰਦ ਕਾਰਜ ਹੋਣ ਵਾਲੇ ਨੇ ਤੇ ਵਿਆਹੁਣ ਦੇ ਯੋਗ ਹੈ। ਜੇ ਤੁਹਾਡੇ ਵਿੱਚੋਂ ਜਿਹੜੇ ਸਿੱਖ ਦੀ ਬੱਚੀ ਵਿਆਹੁਣ ਯੋਗ ਹੈ ਨਾ, ਉਹ ਇਹ ਸਿੰਘ ਦੇ ਨਾਲ ਉਹਦੇ ਆਨੰਦ ਕਾਰਜ ਕਰੇ। ਸਤਿਗੁਰਾਂ ਦਾ ਬਚਨ ਸੁਣ ਕੇ ਸਾਰਿਆਂ ਦੀਆਂ ਨੀਵੀਆਂ ਪੈ ਗਈਆਂ। ਕਲਗੀਧਰ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਦੁਬਾਰਾ ਕਹਿੰਦੇ ਭਾਈ ਇਹ ਸਿੰਘ ਦੇ ਨਾਲ ਕੋਈ ਆਪਣੀ ਧੀ ਦਾ ਰਿਸ਼ਤਾ ਕਰੋ। ਜਦੋਂ ਕੋਈ ਨਾ ਬੋਲਿਆ ਤੇ ਮਹਾਰਾਜ ਕਹਿੰਦੇ ਵੀ ਹੁਣ ਦੱਸੋ ਵੀ ਪਹਿਲਾਂ ਦੇ ਕਹਿੰਦੇ ਸੀ ਮਹਾਰਾਜ ਤੁਹਾਡਾ ਹੁਕਮ ਸੀ, ਤੇ ਕਹਿੰਦੇ ਸਾਰਿਆਂ ਨੇ ਜਿਵੇਂ ਕਿੜ ਕੱਢੀ ਹੋਵੇ ਏਦਾਂ ਸਿੱਖ ਨੂੰ ਕੁੱਟਿਆ, ਤੇ ਹੁਕਮ ਤੇ ਸਾਡਾ ਹੁਣ ਇਹ ਵੀ ਹੈ ਵੀ ਸਿੱਖ ਦੇ ਨਾਲ ਧੀ ਦਾ ਰਿਸ਼ਤਾ ਕਰੋ। ਹੁਣ ਮਹਾਰਾਜ ਸਾਹਿਬ ਕਹਿੰਦੇ ਵੀ ਸਾਡਾ ਹੁਕਮ ਮੰਨਣ ਵਾਲੇ ਕਿੱਥੇ ਗਏ? ਸਾਧ ਸੰਗਤ ਏਦਾਂ ਨਹੀਂ ਭਾਵਣਾ ਹੈ ਵੀ ਹੁਕਮ ਆਪਣੇ ਹਿਸਾਬ ਦਾ ਮੰਨਣਾ ਹੈ, ਉਹ ਤਾਂ ਠੀਕ। ਮਹਾਰਾਜ ਦਾ ਬਚਨ ਸੁਣ ਕੇ ਇੱਕ ਸਿੱਖ ਉੱਠਿਆ, ਫਿਰ ਹੱਥ ਜੋੜੇ ਸਭ ਤੋਂ ਮਗਰ ਬੈਠਾ ਸੀ, ਕਹਿੰਦਾ ਮਹਾਰਾਜ ਮੇਰੀ ਧੀ ਵਿਆਹੁਣ ਯੋਗ ਹੈ, ਤੁਹਾਡੀ ਖੁਸ਼ੀ ਜੇ ਤੇ ਹੈ ਤਾਂ ਪਾਤਸ਼ਾਹ ਮੈਂ ਰਿਸ਼ਤਾ ਦਿੰਦਾ ਹਾਂ। ਗਰੀਬ ਨਵਾਜ ਸਾਹਿਬਾਂ ਨੇ ਉਹ ਸਿੱਖ ਦਾ ਵੀ ਭਲਾ ਕਰਤਾ, ਉਹਦਾ ਆਨੰਦ ਕਾਰਜ ਕਰਾ ਕੇ ਘਰ ਵਸਾ ਤਾ, ਤੇ ਨਾਲ ਇਹ ਵੀ ਸਿੱਖਿਆ ਦੇ ਦਿੱਤੀ ਵੀ ਹੁਕਮ ਆਪਣੇ ਹਿਸਾਬ ਨਾਲ ਨਹੀਂ ਮੰਨੀਦਾ। ਗੁਰੂ ਦਾ ਹੁਕਮ ਹੁਕਮ ਹੀ ਹੁੰਦਾ, ਜਿਹੜਾ ਵੀ ਹੋ ਜਾਵੇ ਉਹੀ ਮੰਨਣਾ ਹੈ। ਮਹਾਰਾਜ ਜੀ ਨੇ ਜੋ ਕਹਿਤਾ ਗੁਰ ਕਹਿਆ ਸਾਕਾਰ ਕਮਾਵੋ। ਸੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਪੰਜਵੇਂ ਪਾਤਸ਼ਾਹ ਜੀ ਕਹਿੰਦੇ ਭਾਏ ਸਤਿਗੁਰਾਂ ਨੇ ਉਪਦੇਸ਼ ਰੂਪੀ ਬੰਨ ਪਾ ਦਿੱਤਾ, ਏ ਇਹੋ ਜਿਹਾ ਬੰਨ ਪਾਇਆ ਮਹਾਰਾਜ ਦੀ ਬਾਣੀ ਨੇ, ਇਹੋ ਜਿਹੀ ਕਿਰਪਾ ਕੀਤੀ ਵੀ ਸਰਵ ਪ੍ਰਕਾਰ ਦੇ ਨਾਲ ਰੱਖਿਆ ਹੋਈ, ਵਿਕਾਰਾਂ ਤੋਂ ਰੱਖਿਆ ਹੋ ਗਈ, ਜਮਾਂ ਤੋਂ ਰੱਖਿਆ ਹੋ ਗਈ, ਸਭ ਦੁੱਖਾਂ ਤੋਂ ਰੱਖਿਆ ਹੋ ਗਈ। ਮਹਾਰਾਜ ਨੇ ਕਲਿਆਣ ਕਰ ਦਿੱਤੇ, ਵਿਸ਼ਰਾਮ ਦੇ ਕੇ ਹਜ਼ੂਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਰਹਾਓ ਦੇ ਵਿਦਵਾਨਾਂ ਨੇ ਭਾਵੇ ਅਨੇਕ ਅਰਥ ਕੀਤੇ ਹਨ। ਰਹਾਓ ਤੋਂ ਭਾਵ ਹੈ ਵੀ ਰਹਾਓ ਕਹਿੰਦਾ ਹੈ ਵੀ ਭਾਈ ਗੁਰਸਿੱਖਾ ਬਾਣੀ ਪੜ੍ਹ ਰਿਹਾ ਹੈ ਤੇ ਥੋੜਾ ਰਹਾ ਕੇ ਵਿਚਾਰ ਕੇ ਆਨੰਦ ਲੈ ਕੇ ਪੜ, ਜ਼ਿੰਦਗੀ ਦੇ ਵਿੱਚ ਰਹਾ ਕੇ ਸਹਿਜ ਦੇ ਨਾਲ ਚੱਲ।
ਜਿਉ ਪਾਏ ਪਿੰਡ ਜਿੰਦ ਸਾਜਿਆ,
ਜਿਸ ਅਕਾਲ ਪੁਰਖ ਵਾਹਿਗੁਰੂ ਨੇ ਕਹਿੰਦੇ ਭਾਈ ਜਿਉ ਪਾਏ ਆਪਣੀ ਚੇਤਨ ਸੱਤਾ ਪਾ ਕੇ ਪਿੰਡ ਜਿੰਨ ਸਾਜਿਆ, ਜਿਹਨੇ ਸਾਡਾ ਪਿੰਡ ਸਰੀਰ ਵਿਰੋਧੀ ਪੰਜਾਂ ਤੱਤਾਂ ਨੂੰ ਇੱਕ ਥਾਂ ਤੇ ਇਕੱਤਰ ਕਰਕੇ ਮਾਤਾ ਦੇ ਉਦਰ ਦੇ ਵਿੱਚ ਕਹਿੰਦੇ ਵੀ ਜਠਰਾ ਅਗਨੀ ਦੇ ਵਿੱਚ ਸਾਜਿਆ ਬਣਾਉਣਾ ਕੀਤਾ ਹੈ, ਜਿੱਥੇ ਮਾਂ ਦੇ ਉਸ ਅਵਸਥਾ ਵਿੱਚ ਖੜਦੇ ਹੋਏ ਰੋੜ ਵੀ ਭਸਮ ਹੋ ਜਾਂਦੇ ਨੇ, ਉੱਥੇ ਤੇਰਾ ਸਰੀਰ ਸਵਾਰ ਬਣਾ ਕੇ ਰੱਖਿਆ ਏ।
ਦਿੱਤਾ ਪਹਿਨਣ ਖਾਣ,
ਤੇ ਫੇਰ ਤੈਨੂੰ ਛਕਣ ਦੇ ਵਾਸਤੇ ਵੀ ਪਦਾਰਥ ਦਿੱਤੇ ਆ, ਤੇ ਪਹਿਨਣ ਦੇ ਵਾਸਤੇ ਕਹਿੰਦੇ ਬਸਤਰ ਦਿੱਤੇ, ਤੇਰਾ ਨੰਗੇਜ ਵੀ ਟੱਕਿਆ ਹੈ, ਅਥਵਾ ਤੇਰੇ ਤਾਂ ਹੀ ਕਹਿੰਦੇ ਵੀ महाराज साहब जी ने सरवण रूपी पहनण वास्ते वस्त्र ते मनण वास्ते मनण रूप भोजन बख्शिया है। ਉਹ ਕੈਸਾ ਦੀਨ ਦਿਆਲ ਪਾਤਸ਼ਾਹ ਹੈ, ਕਹਿੰਦੇ ਵੀ ਪਹਿਲਾਂ ਤੈਨੂੰ ਰਿਜਕ ਮਾਤਾ ਦੇ ਉਧਰ ਦੇ ਚ ਦਿੰਦਾ ਰਿਹਾ ਮਾਂ ਦੇ ਨੜੂਏ ਦੇ ਰਾਹੀਂ, ਤੇ ਜਦੋਂ ਜਨਮ ਲੈ ਕੇ ਆਇਆ ਤੇ ਇੱਥੇ ਵੀ ਕਹਿੰਦੇ ਮਾਤਾ ਦੇ ਅੰਮ੍ਰਿਤ ਵਰਗੇ ਦੁੱਧ ਤੋਂ ਤੇਰੀ ਪਾਲਣਾ ਕੀਤੀ। ਉਹ ਇਹੋ ਜਿਹਾ ਪਾਤਸ਼ਾਹ ਹੈ, ਸੈਲ ਪੱਥਰ ਮੈਂ ਜਨ ਤੇ ਉਪਾਏ ਤਾਂ ਕਾ ਰਿਜਕ ਆਗੈ ਕਰ ਧਰਿਆ। ਉਹ ਤੇ ਕਹਿੰਦੇ ਪੱਥਰਾਂ ਦੇ ਵਿੱਚ ਵੀ ਜੀਵ ਪੈਦਾ ਕਰਕੇ ਤੇ ਉਹਨਾਂ ਦਾ ਵੀ ਰਿਜਕ ਪਹੁੰਚਾਉਂਦਾ ਹੈ। ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ ਪਛ ਪਸ਼ੂ ਨਗ ਨਾਗ ਨਰਾਦਿਬ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਛਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਇਹੋ ਜਿਹਾ ਪਾਤਸ਼ਾਹ ਹੈ, ਉਹਨੇ ਸ਼ਗਨ ਛਕਾਉਣ ਨੂੰ ਦਿੱਤਾ। ਬੰਦਾ ਕਹਿੰਦਾ ਮੈਂ ਕਮਾਈ ਕਰਕੇ ਖਾਨਾ, ਜਿੱਦਣ ਮਾਂ ਦੇ ਢਿੱਡ ਦੇ ਸੀ ਉਦਣ ਕਿਹੜੇ ਹੱਲ ਵਾਹੁੰਦਾ ਸੀ, ਜਿੱਦਣ ਹਜੇ ਜਨਮ ਲੈ ਕੇ ਆਇਆ ਮਾਂ ਦੀ ਗੋਦ ਦੇ ਸੀ ਉਦਣ ਕਿਹੜੇ ਤੇਰੇ ਵਪਾਰ ਚੱਲਦੇ ਸਨ। ਇਹ ਕਰਕੇ ਭਾਈ ਸਦਾ ਪਰਮੇਸ਼ਰ ਹੀ ਦਿੰਦਾ ਹੈ, ਮਾਤਾ ਦੇ ਉਧਰ ਵਿੱਚ ਵੀ ਤੇ ਸਾਡੇ ਸਰੀਰ ਦੇ ਆਖਰੀ ਸਾਹਾਂ ਚ ਕਰੋਹੀ ਦਿੰਦਾ ਏ।
ਆਪਣੇ ਦਾਸ ਕੀ ਆਪ ਪੈਜ ਰਾਖੀ,
ਆਪਣੇ ਦਾਸ ਦੀ ਆਪਣੇ ਸੇਵਕਾਂ ਦੀ ਆਪ ਹੀ ਵਾਹਿਗੁਰੂ ਨੇ ਪੈਜ ਇੱਜ਼ਤ ਰੱਖੀ ਹੈ।
ਨਾਨਕ ਸਾਧ ਕੁਰਬਾਨ।
ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਸੀਂ ਸਦਾ ਹੀ ਕੁਰਬਾਨ ਬਲਹਾਰ ਸਦਕੇ ਜਾਂਦੇ ਹਾਂ ਐਸੇ ਅਕਾਲ ਪੁਰਖ ਵਾਹਿਗੁਰੂ ਤੋਂ ਜਿਹੜਾ ਆਪਣੇ ਦਾਸਾਂ ਦੀ ਇੱਜ਼ਤ ਰੱਖਦਾ ਹੈ। ਜਿਹੜਾ ਮਹਾਰਾਜ ਦਾ ਬਣ ਗਿਆ ਨਾ ਫੇਰ ਉਹਨੂੰ ਸਾਧ ਸੰਗਤ ਕੋਈ ਜਮ ਕੋਈ ਵਕਾਰ ਹੱਥ ਨਹੀਂ ਲਾ ਸਕਦਾ। ਜਿਹੜਾ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਿਆ, ਇਹ ਮਹਾਰਾਜ ਜੀ ਨੇ ਮੁੱਖ ਵਾਕ ਬਖਸ਼ਿਸ਼ ਕੀਤਾ ਜੋ ਸੰਖੇਪ ਰੂਪ ਦੇ ਵਿੱਚ ਆਪਾਂ ਸਰਵਣ ਕੀਤਾ ਏ, ਗੁਰੂ ਰਾਮਦਾਸ ਜੀ ਦੇ ਪਾਵਨ ਦਰਬਾਰ ਤੋਂ ਬਖਸ਼ਿਸ਼ ਹੋਈ ਹੈ। ਜੋ ਇਹ ਪਾਵਨ ਸਥਾਨ ਦੀ ਮਰਿਆਦਾ ਲੜੀਵਾਰ ਕਥਾ ਦੀ, ਆਓ ਉਸ ਪਾਵਨ ਸ਼ਬਦ ਦੀ ਵੀ ਵਿਚਾਰ ਦੇ ਜ ਹਾਜ਼ਰੀ ਭਰੀਏ।
ਮਾਰੂ ਮਹੱਲਾ ਪੰਜਵਾਂ।
ਮਾਰੂ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕੀਵਾਂ ਰਾਗ ਹੈ ਤੇ ਸਤਿਗੁਰੂ ਸਾਹਿਬ ਜੀ 1007 ਅੰਗ ਦੇ ਉੱਤੇ ਕਿਰਪਾ ਕਰ ਰਹੇ ਨੇ ਪੰਜਵੇਂ ਪਾਤਸ਼ਾਹ।
ਪਤਿਤ ਪਾਵਨ ਨਾਮ ਜਾ ਕੋ।
ਮਹਾਰਾਜ ਕਹਿੰਦੇ ਹੈ ਭਾਈ ਗੁਰਸਿੱਖਾ ਜਿਸ ਪਰਮੇਸ਼ਰ ਦਾ ਨਾਮ ਪਤਿਤ ਪਾਵਨ ਹੈ, ਪਤਿਤ ਵਕਾਰੀ ਵਿਸ਼ਈ ਪਾਵਣ ਪੁਰਖਾਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ। ਵੇਖੋ ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ, ਨਾਮ ਜਪ ਕੇ ਇੱਕ ਨਿਮਖ ਦੇ ਵਿੱਚ ਉਧਰ ਗਿਆ, ਪਾਪੀ ਸੀ ਡਿੱਗਿਆ ਹੋਇਆ ਸੀ ਜੀਵਨ ਤੋਂ। ਪਤਿਤ ਦਾ ਸਰਲ ਅਰਥ ਹੈ ਵੀ ਜਿਹੜਾ ਡਿੱਗਾ ਹੋਇਆ, ਜਿਹੜਾ ਨਿਵਾਣ ਦੇ ਵਿੱਚ ਗਿਆ ਹੈ, ਜਿਹਦੇ ਜੀਵਨ ਦੇ ਵਿੱਚ ਢਲਿਆਈ ਹੈ। ਪਰਮੇਸ਼ਰ ਦਾ ਨਾਮ ਉਹਨਾਂ ਪਤਿਤਾਂ ਨੂੰ ਵੀ ਪਾਵਨ ਪਵਿੱਤਰ ਕਰਨ ਵਾਲਾ ਹੈ।
ਅਨਾਥ ਕੋ ਹੈ ਨਾਥ।
ਜਿਸ ਪਰਮੇਸ਼ਰ ਦਾ ਨਾਮ ਭਾਈ ਪਤਿਤ ਪਾਵਨ ਹੈ ਅਤੇ ਅਨਾਥ ਕੋ ਹੈ ਨਾਥ, ਜਿਹੜੇ ਅਨਾਥ ਨੇ ਜਿਨ੍ਹਾਂ ਦਾ ਕੋਈ ਨਹੀਂ ਹੈ ਉਹਨਾਂ ਦਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਬਣਦਾ ਹੈ, ਉਹ ਅਨਾਥਾਂ ਦਾ ਯਤੀਮਾਂ ਦਾ ਮਾਲਕ ਹੈ ਪਰਮੇਸ਼ਰ ਅਕਾਲ ਪੁਰਖ।
ਮਹਾ ਭਾਉ ਜਲ ਮਾਹੇ ਤੁਲਹੋ।
ਗਰੀਬ ਨਵਾਜ ਸਾਹਿਬ ਕਹਿੰਦੇ ਭਾਈ ਇਹ ਜਿਹੜਾ ਮਹਾ ਬੜਾ ਭਿਆਨਕ ਹੀ ਭੈਦਾਇਕ ਜਲ ਦੇ ਨਾਲ, ਜੰਮਣ ਮਰਨ ਰੂਪੀ ਜਲ ਦੇ ਨਾਲ, ਮੋਹ ਰੂਪੀ ਪਦਾਰਥਾਂ ਰੂਪੀ ਜਲ ਦੇ ਨਾਲ ਭਰਿਆ ਹੋਇਆ ਸੰਸਾਰ ਸਮੁੰਦਰ ਹੈ ਨਾ, ਇਹ ਸੰਸਾਰ ਸਮੁੰਦਰ ਦੇ ਚ ਉਹ ਅਕਾਲ ਪੁਰਖ ਵਾਹਿਗੁਰੂ ਤੁਲਹੇ ਦੀ ਨੇ ਆਈ ਹੈ। ਤੁਲਹੋ, ਤੁਲਹਾ ਕਹਿੰਦੇ ਨੇ ਸਾਧ ਸੰਗਤ ਉਂਜ ਘਾਹ ਫੂਸ ਤੇ ਕੁਝ ਲੱਕੜਾਂ ਨੂੰ ਇਕੱਠਾ ਕਰਕੇ ਬਣਾਇਆ ਹੋਇਆ ਇੱਕ ਆਰਜੀ ਇਹ ਬੇੜਾ ਹੈ, ਪਰ ਇੱਥੇ ਭਾਵ ਜਿਹੜਾ ਮਹਾਰਾਜ ਜੀ ਨੇ ਬਖਸ਼ਿਆ ਹੈ ਮਹਾ ਤੁਲਹੋ ਲਿਖਿਆ ਹੈ ਗਰੀਬ ਨਵਾਜ ਸਤਿਗੁਰਾਂ ਨੇ ਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਭਾਉਜਲ ਸੰਸਾਰ ਦੇ ਵਿੱਚੋਂ, ਮਹਾ ਭਾਉਜਲ ਮਾਹੇ ਤੁਲਹੋ, ਇਹ ਸੰਸਾਰ ਸਮੁੰਦਰ ਚੋਂ ਪਾਰ ਕਰਨ ਦੇ ਲਈ ਪ੍ਰੇਮ ਰੂਪੀ ਤੁਲਹਾ ਹੈ। ਭਾਵ ਇਹ ਹੈ ਵੀ ਪ੍ਰੇਮ ਤੋਂ ਬਿਨਾਂ ਨਹੀਂ ਪਾਰ ਹੋਇਆ ਜਾ ਸਕਦਾ। ਜਿਹਦੇ ਦਿਲ ਵਿੱਚ ਪ੍ਰੇਮ ਹੈ, ਜਿਹਦੇ ਅੰਦਰ ਭਾਵਨਾ। ਹੁਣ ਪ੍ਰੇਮ ਵੀ ਕਾਹਦਾ, ਪਦਾਰਥਾਂ ਦਾ ਜਾਂ ਸਰੀਰਾਂ ਦਾ ਨਹੀਂ, ਪ੍ਰੇਮ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ, ਜਿਹਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਪ੍ਰੇਮ ਰੂਪੀ ਤੁਲਹਾ ਹੈ, ਉਹੀ ਸੰਸਾਰ ਤੋਂ ਪਾਰ ਹੁੰਦਾ ਏ।
ਜਾ ਕੋ ਲਿਖਿਓ ਮਾਥ,
ਜਿਸ ਅਕਾਲ ਪੁਰਖ ਵਾਹਿਗੁਰੂ ਦਾ ਜੀਵਾਂ ਦੇ ਮੱਥੇ ਦੇ ਉੱਤੇ ਧੁਰੋਂ ਹੀ ਲੇਖ ਲਿਖਿਆ ਹੋਇਆ ਹੈ, ਜਿਹਦੇ ਮੱਥੇ ਦੇ ਧੁਰੋਂ ਹੀ ਲਿਖਦਾ ਵੀ ਇਹ ਨਾਮ ਜਪੂ, ਇਹ ਸੰਗਤ ਕਰੂ, ਇਹ ਪ੍ਰੇਮ ਕਰੂਗਾ। ਕਹਿੰਦੇ ਉਹੀ ਸੰਗਤ ਦੇ ਜਾ ਕੇ ਪ੍ਰੇਮ ਕਰਦਾ, ਜਾਂ ਧੁਰੋਂ ਗੁਰੂ ਸਾਹਿਬ ਦੀ ਸ਼ਰਨ ਵਿੱਚ ਜਿਹੜਾ ਬਚਪਨ ਤੋਂ ਹੀ ਆ ਗਿਆ, ਉਹਦੇ ਅੰਤਕਰਨ ਰੂਪੀ ਮੱਥੇ ਦੇ ਉੱਤੇ ਨਾਮ ਜਪਣ ਦਾ, ਸੇਵਾ ਸਿਮਰਨ ਕਰਨ ਦਾ, ਪ੍ਰੇਮ ਦੇ ਸਹਿਤ ਮਹਾਰਾਜ ਦੀ ਬਾਣੀ ਪੜ੍ਹਨ ਦਾ ਸੰਸਕਾਰ ਪੈ ਗਿਆ, ਉਹ ਸੰਸਾਰ ਸਮੁੰਦਰ ਤੋਂ ਪਾਰ ਹੁੰਦਾ ਏ। ਉਸੇ ਨੂੰ ਇਹ ਨਾਮ ਦੀ ਪ੍ਰਾਪਤੀ ਹੁੰਦੀ ਜਿਹਦੇ ਮੱਥੇ ਦੇ ਧੁਰੋਂ ਮਹਾਰਾਜ ਨੇ ਲਿਖਿਆ ਏ।
ਡੂਬੇ ਨਾਮ ਬਿਨ ਘਨ ਸਾਥ,
ਪਰਮੇਸ਼ਰ ਦੇ ਨਾਮ ਤੋਂ ਬਗੈਰ ਮਹਾਰਾਜ ਕਹਿੰਦੇ ਡੁੱਬ ਗਏ ਨੇ ਕਿੰਨੇ, ਘਨ ਸਾਥ। ਘਨ ਦੇ 15 ਅਰਥ ਕੀਤੇ ਭਾਈ ਕਾਹਨ ਸਿੰਘ ਜੀ ਨੇ, ਪਰ ਇੱਥੇ ਭਾਵ ਹੈ ਵੀ ਘਨ ਬਹੁਤ ਹੀ, ਸਾਥ ਤੋਂ ਭਾਵ ਹੈ ਟੋਲੇ ਜਥੇ, ਕਹਿੰਦੇ ਜਥਿਆਂ ਦੇ ਜਥੇ, ਟੋਲਿਆਂ ਦੇ ਟੋਲੇ, ਭੀੜਾਂ ਦੀਆਂ ਭੀੜਾਂ ਡੁੱਬ ਗਈਆਂ ਨੇ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ।
ਕਰਨ ਕਾਰਨ ਚਿਤ ਨਾ ਆਵੇ,
ਜੋ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਪਰਮੇਸ਼ਰ ਹੈ, ਮਹਾਰਾਜ ਕਹਿੰਦੇ ਵੀ ਇਹ ਜੀਵਾਂ ਦੇ ਚਿੱਤ ਦੇ ਵਿੱਚ ਨਹੀਂ ਆਉਂਦਾ।
ਦੇ ਕਰ ਰਾਖੇ ਹੱਥ,
ਜਿਹੜਾ ਵਾਹਿਗੁਰੂ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਮਾਂ ਦੇ ਉਧਰ ਦੇ ਵਿੱਚ ਰੱਖਦਾ ਹੈ, ਜੋ ਪਰਮੇਸ਼ਰ ਕਹਿੰਦੇ ਵੀ ਆਪਣਾ ਪ੍ਰਤੱਖ ਹੱਥ ਦੇ ਕੇ ਸੰਸਾਰ ਸਮੁੰਦਰ ਤੋਂ ਬਚਾ ਕੇ ਰੱਖਦਾ ਏ, ਜੋ ਪਰਮੇਸ਼ਰ ਹੱਥ ਦੇ ਕੇ ਰੱਖਣ ਵਾਲਾ ਹੈ, ਜੋ ਸਾਰੇ ਜਗਤ ਦੇ ਪੈਦਾ ਕਰਨ ਵਾਲਾ ਏ, ਉਸ ਪਰਮੇਸ਼ਰ ਦੇ ਨਾਮ ਨੂੰ ਜਿਹੜੇ ਨਹੀਂ ਜਪਦੇ ਉਹ ਪੂਰਾ ਦੇ ਪੂਰ ਡੁੱਬ ਗਏ, ਗਰਕ ਹੋ ਗਏ ਸੰਸਾਰ ਵਿੱਚ।
ਰਹਾਓ,
ਵਿਸ਼ਰਾਮ ਦੇ ਕੇ ਹਜ਼ੂਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
ਸਾਧ ਸੰਗਤ ਗੁਣ ਉਚਾਰਨ,
ਪਾਤਸ਼ਾਹ ਕਹਿੰਦੇ ਭਾਈ ਸਾਧ ਸੰਗਤ ਦੇ ਨਾਲ ਮਿਲ ਕੇ, ਤੇ ਸੰਗਤ ਨਾਲ ਮਿਲ ਕੇ ਕਰਨਾ ਕੀ ਹੈ, ਗੁਣ ਉਚਾਰਨ, ਪਰਮੇਸ਼ਰ ਦੇ ਗੁਣ ਗਾਉਣੇ ਹਨ, ਵਾਹਿਗੁਰੂ ਦੀ ਮਹਿਮਾ ਕਰਨੀ ਹੈ, ਪਰਮੇਸ਼ਰ ਦੀਆਂ ਸਿਫਤਾਂ ਕਰਨੀਆਂ ਨੇ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਗ ਕਰੀ ਅੰਗ ਨਿਰਨਾਮੇ ਅਕਾਮੇ, ਸਿਫਤਾਂ ਕਰਨੀਆਂ ਨੇ। ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹੰ, ਨਮੋ ਉਪੇਦਾ, ਵਾਹਿਗੁਰੂ ਦੇ ਗੁਣ ਗਾਉਣੇ ਨੇ ਸੰਗਤ ਦੇ ਨਾਲ ਮਿਲ ਕੇ। ਸਾਧ ਸੰਗਤ ਗੁਣ ਉਚਾਰਨ, ਸੰਗਤ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਦਾ ਉਚਾਰਨ ਕਰੇ। ਗੁਣ ਨਾਮ ਉਪਕਾਰਾਂ ਦਾ ਵੀ ਹੈ ਵੀ ਪਰਮੇਸ਼ਰ ਦੇ ਉਪਕਾਰ ਚੇਤੇ ਕਰੇ।
ਹਰ ਨਾਮ ਅੰਮ੍ਰਿਤ ਪਾਥ,
ਫਿਰ ਹਰੀ ਪਰਮੇਸ਼ਰ ਦਾ ਨਾਮ ਅੰਮ੍ਰਿਤ, ਪਾਥ ਤੋਂ ਭਾਵ ਜਲ, ਜੋ ਨਾਮ ਅੰਮ੍ਰਿਤ ਜਲ ਹੈ ਉਹ ਨਾਮ ਦਾ ਵੀ ਅਭਿਆਸ ਕਰੇ, ਗੁਣ ਗਾਵੇ ਤੇ ਅੰਮ੍ਰਿਤ ਨਾਮ ਜਲ ਹਰੀ ਦਾ ਜਪਣਾ ਕਰੇ। ਅਥਵਾ ਹਰ ਨਾਮ ਅੰਮ੍ਰਿਤ ਪਾਥ, ਜੋ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਇਹੀ ਕਹਿੰਦੇ ਪਰਲੋਕ ਦੇ ਪਾਥ ਰਸਤੇ ਦੇ ਵਿੱਚ ਸਹਾਈ ਹੋਣ ਵਾਲਾ ਹੈ। ਪਰਮੇਸ਼ਰ ਦਾ ਨਾਮ ਜਪਿਆ ਹੀ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਕਰਾਏਗਾ, ਇਹੀ ਜਮ ਮਾਰਗ ਦੇ ਸਹਾਈ ਹੁੰਦਾ ਹੈ, ਜਮਾਂ ਤੋਂ ਬਚਾਉਂਦਾ ਹੈ। ਜਾਂ ਪਾਥ ਨਾਮ ਹੈ ਪਾਥ ਦਾ, ਜਿਹੜਾ ਕੋਈ ਪਰਹੇਜ਼ ਰੱਖਣਾ ਹੈ, ਜੇ ਕਿਸੇ ਦਵਾਈ ਦੇ ਖਾਂਦੇ ਆ ਕੋਈ ਪਰਹੇਜ਼ ਰੱਖੀਏ ਤੇ ਰੋਗ ਫਿਰ ਛੇਤੀ ਠੀਕ ਹੁੰਦਾ ਹੈ। ਇੱਥੇ ਮਹਾਰਾਜ ਕਹਿੰਦੇ ਨਾਮ ਜਪੇ, ਸੰਗਤ ਕਰੇ ਤੇ ਨਾਲ ਫਿਰ ਮਾੜੇ ਜਿਹੜੇ ਐਬ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਈਰਖਾ ਦਵੈਸ਼, ਇਹਨਾਂ ਵੱਲੋਂ ਪਰਹੇਜ਼ ਰੱਖੇ ਸੰਗਤ ਵਿੱਚ ਆ ਕੇ, ਤੇ ਇਹ ਨਾ ਹੋਵੇ ਵੀ ਇੱਥੇ ਵੀ ਚੁਗਲੀਆਂ ਕਰਦੇ ਹੀ ਚਲਾ ਜਾਵੇ, ਮਹਾਰਾਜ ਦੇ ਦਰ ਤੇ ਆ ਕੇ ਇੱਥੇ ਵੀ ਕਿਸੇ ਦੀ ਨਿੰਦਾ ਹੀ ਨਾ ਕਰਦਾ ਰਹੇ, ਸੰਗਤ ਵਿੱਚ ਆ ਕੇ ਵੀ ਵਿਕਾਰੀ ਦ੍ਰਿਸ਼ਟੀ ਨਾ ਹੋਵੇ। ਕਹਿੰਦੇ ਇਹਨਾਂ ਚੀਜ਼ਾਂ ਤੋਂ ਪਾਥ ਪਾਥ ਨਾਮ ਹੈ ਪਰਹੇਜ਼ ਦਾ, ਪਰਹੇਜ਼ ਰੱਖੇ ਤੇ ਨਾਮ ਅੰਮ੍ਰਿਤ ਜਪੇ, ਪਰਮੇਸ਼ਰ ਦੇ ਗੁਣ ਗਾਵੇ ਤਾਂ ਤਰ ਜਾਵੇਗਾ।
ਕਰੋ ਕਿਰਪਾ ਮੁਰਾਰ ਮਾਧੋ,
ਮਹਾਰਾਜ ਜੀ ਅਰਦਾਸ ਕਰਦੇ ਹੈ, ਸਾਨੂੰ ਅਰਦਾਸ ਕਰਾਉਣ ਕਰਨ ਦਾ ਢੰਗ ਦੱਸਦੇ ਨੇ ਵੀ ਬੇਨਤੀ ਕਰੋ, ਕਰੋ ਕਿਰਪਾ ਮੋਰਾਰ ਮਾਧੋ, ਹੇ ਮੋਰੇ ਆਦਿਕ ਦੈਂਤਾਂ ਦੇ ਨਾਸ਼ ਕਰਨ ਵਾਲੇ ਜਾਂ ਹੰਕਾਰ ਦੇ ਨਾਸ਼ ਕਰਨ ਵਾਲੇ ਮਾਧੋ ਮਾਇਆ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਜੀ, ਸਾਡੇ ਤੇ ਕਿਰਪਾ ਕਰੋ ਮਹਾਰਾਜ, ਸਾਡੇ ਤੇ ਤਰਸ ਕਰੋ।
ਸੁਣ ਨਾਨਕ ਜੀਵੈ ਗਾਥ,
ਤਰਸੇ ਕਰੋ ਵੀ ਮੈਂ ਦਾਸ ਆਪ ਜੀ ਦੀ ਗਾਥ ਗਾਥਾ ਤੁਹਾਡੀ ਕਥਾ ਸੁਣ ਸੁਣ ਕੇ ਜਿਉਂ ਮਹਾਰਾਜ ਜੀਓ, ਕਿਉਂਕਿ ਸੁਣ ਹਰ ਕਥਾ ਉਤਾਰੀ ਮੈਲ, ਮਹਾਪੁਨੀਤ ਭਏ ਸੁਖ ਸੈਲ। ਇਹ ਕਿਰਪਾ ਕਰਦੇ ਹੋ ਪਾਤਸ਼ਾਹ ਜੀ, ਉਹ ਤੁਹਾਡੇ ਗੁਣ ਗਾ ਕੇ, ਤੁਹਾਡਾ ਨਾਮ ਜਪ ਕੇ, ਤੁਹਾਡੀ ਨਿਰਗੁਣ ਤੇ ਸਰਗੁਣ ਸਰੂਪ ਦੀ ਕਥਾ ਸੁਣ ਕੇ ਹੀ ਮਹਾਰਾਜ ਜਿਉਂਦੇ ਰਹੀਏ, ਇਹ ਸਾਡੇ ਤੇ ਕਿਰਪਾਲਤਾ ਕਰੋ। ਕਿਉਂਕਿ ਕਈ ਤਰ੍ਹਾਂ ਦੀਆਂ ਕਥਾਵਾਂ ਨੇ, ਕੋਈ ਦੰਦ ਕਥਿਆ ਏ, ਕੋਈ ਰਮਾਇਣ ਦੀ, ਕੋਈ ਮਹਾਂਭਾਰਤ ਦੀ, ਕੋਈ ਲੋਕ ਕਥਾ ਏ, ਪਰ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਛਾ ਦੇ ਪੰਕਤੀ ਦੇ ਅਖੀਰ ਵਿੱਚ ਮਹਾਰਾਜ ਇਹੀ ਕਹਿੰਦੇ ਵੀ ਅਕਾਲ ਪੁਰਖ ਪਾਤਸ਼ਾਹ ਇਹ ਕਿਰਪਾ ਕਰੋ ਵੀ ਮੈਂ ਤੇਰੀ ਗਾਥਾ ਤੇਰੀ ਮਹਿਮਾ ਸੁਣਾ। ਸਾਧ ਸੰਗਤ ਮਹਾਰਾਜ ਨੇ ਕਿਰਪਾ ਕੀਤੀ ਏ, ਨਾਮ ਦੀ ਦਾਤ ਮੰਗਦਿਆਂ ਹੋਇਆ ਸਮਾਪਤੀ ਦੇ ਵਿੱਚ ਹਾਜ਼ਰੀ ਭਰੀਏ। ਜੇ ਕਲਗੀਧਰ ਮਹਾਰਾਜ ਨੇ ਕਿਹਾ ਏ ਉਹਦਾ ਨਾਮ ਮੰਗ ਲਈਏ, ਪਾਤਸ਼ਾਹ ਕਹਿੰਦੇ ਵਿਦਹਿ ਸਾਕੀਆ ਸਾਗਰੇ ਸਭ ਜਗੋਂ ਕੇ ਮਾਰਾ ਬਕਾਰਸਤ ਜੰਗ ਅੰਦਰੋਂ ਲਵਾ ਲਵਾ ਕੁੰ ਦੰਬ ਦੰਬ ਦੋਸ਼ ਕੁੰ ਗਮੇ ਹਰ ਦੋ ਆਲਮ ਫਰਾਮੋਸ਼ ਕੁੰ। ਕਲਗੀਧਰ ਮਹਾਰਾਜ ਕਹਿੰਦੇ ਵਿਦਹਿ ਸਾਕੀਆ, ਹੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ ਅਕਾਲ ਪੁਰਖ ਜੀ, ਵਿਦਹਿ ਸਾਕੀਆ ਸਾਗਰੇ ਸਭ ਜਗੂੰ, ਕਿ ਆਪ ਆਪਣੇ ਨਾਮ ਦਾ ਮਹਾਰਾਜ ਮੈਨੂੰ ਬਾਟਾ ਬਖਸ਼ ਦਿਓ। ਤੁਹਾਡਾ ਜਿਹੜਾ ਨਾਮ ਹੈ ਨਾ ਗਰੀਬਨ ਵਾਸ ਸੱਜੇ ਪਾਤਸ਼ਾਹ, ਜਦੋਂ ਇਹ ਕਾਮ ਕਰੋ ਲੋਭ ਮੋਹ ਹੰਕਾਰ ਨਾਲ ਜੰਗ ਕਰਨੀ ਪਵੇਗੀ ਨਾ, ਇਹ ਤੁਹਾਡਾ ਨਾਮ ਉਦੋਂ ਮੇਰਾ ਮਦਦਗਾਰ ਬਣੇਗਾ। ਤੇ ਕਿੰਨਾ ਕੁ ਨਾਮ ਲਵਾ ਲਵ ਬਾਕੁਨ, ਕਹਿੰਦੇ ਲਵਾ ਲਵ ਭਰਿਆ ਹੋਇਆ ਨਾਮ ਦਾ ਬਾਟਾ ਬਖਸ਼, ਭਾਵ ਹੈ ਵੀ ਰੋਮ ਰੋਮ ਮਹਾਰਾਜ ਤੁਹਾਡਾ ਨਾਮ ਵਸ ਜਾਵੇ। ਤੇ ਫੇਰ ਲਬਾ ਲਬ ਬਾਕੁਨ ਦੰਬ ਦੰਬ ਨੋਸ਼ ਕੁੰ, ਦੰਬ ਦੰਬ ਆਉਂਦੇ ਜਾਂਦੇ ਸਾਹਾਂ ਦੇ ਨਾਲ ਮੈਂ ਜਪਾਂ ਸਤਨਾਮ ਸ੍ਰੀ ਵਾਹਿਗੁਰੂ। ਤੇ ਨਾਮ ਦਾ ਪ੍ਰਤਾਪ ਕੀ ਹੋਵੇ, ਕਹਿੰਦੇ ਗਮੇ ਹਰ ਦੋ ਆਲਮ, ਕਹਿੰਦੇ ਜਿਹੜੇ ਦੋਵਾਂ ਜਹਾਨਾਂ ਦੇ ਗਮ ਨੇ ਨਾ, ਗਮ ਹੀ ਖਾ ਜਾਂਦੇ ਨੇ ਨਾ ਬੰਦੇ ਨੂੰ ਆਮ ਕਰਕੇ ਆਪਣੇ ਇਹ ਪੰਜਾਬੀ ਵਿੱਚ ਕਹਿੰਦੇ, ਕਹਿੰਦੇ ਫਲਾਨੇ ਨੂੰ ਤੇ ਗਮ ਹੀ ਖਾ ਗਏ, ਗਮ ਲੈ ਕੇ ਬਹਿ ਗਏ। ਗਮੇ ਹਰ ਦੋ ਆਲਮ, ਕਹਿੰਦੇ ਦੋਵਾਂ ਜਹਾਨਾਂ ਦੇ ਜਿਹੜੇ ਗਮ ਨੇ, ਜਿਹੜੇ ਗੁਨਾਹ ਹਨ, ਫਰਾਮੋਸ਼ ਕੁੰ, ਫਰਾਮੋਸ਼ ਹੁੰਦਾ ਭੁਲਾ ਦੇਣਾ। ਇਹ ਮਹਾਰਾਜ ਤੇਰਾ ਨਾਮ ਜਪ ਕੇ ਇਸ ਲੋਕ ਦੇ ਤੇ ਪਰਲੋਕ ਦੇ ਮੈਂ ਦੁੱਖ ਭੁਲਾ ਦਿਆਂ, ਮੇਰੇ ਤੇ ਇਹ ਮਿਹਰ ਕਰ, ਨਾਮ ਦੀ ਦਾਤ ਮੰਗਿਆ ਕਰੋ। ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸਹੇਲਾ। ਮਹਾਰਾਜ ਸਾਹਿਬ ਜੀ ਕਹਿੰਦੇ ਪ੍ਰਥਮ ਰਹਿਤ ਜਹ ਜਾਣ, ਖੰਡੇ ਕੀ ਪੌਲ ਛਕੈ ਸੋਈ ਸਿੰਘ ਪ੍ਰਧਾਨ, ਅਵਰ ਨਾ ਪੌਲ ਜੋ ਲਏ। ਜਿਨ੍ਹਾਂ ਨੇ ਕੇਸਾਂ ਦੀ ਬੇਅਦਬੀ ਕੀਤੀ, ਭਾਈ ਕੇਸ ਸਾਬਤ ਰੱਖੋ, ਮਹਾਰਾਜ ਦੇ ਕੇਸਾਂ ਦੀ ਬੇਅਦਬੀ ਨਾ ਕਰੋ। ਜਿਨ੍ਹਾਂ ਦਾ ਕੇਸ ਦਾੜਾ ਸਾਬਤ ਏ, ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ, ਉਹ ਰਹਿਤ ਦੇ ਚ ਪਰਪੱਕ ਹੋ, ਇਹੋ ਜਿਹਾ ਜੀਵਨ ਬਣਾਓ ਵੀ ਵੇਖਣ ਵਾਲਾ ਆਖੇ ਵੀ ਇਹੋ ਜਿਹਾ ਸਿੰਘ ਮੈਂ ਵੀ ਬਣਨਾ ਹੈ। ਕਿਉਂਕਿ ਕਲਗੀਧਰ ਮਹਾਰਾਜ ਦਾ ਸਰੂਪ ਹੈ ਤੇ ਪਾਤਸ਼ਾਹ ਆਪਣੇ ਸਿੱਖਾਂ ਦੇ ਵਿੱਚ ਵੱਸਦੇ ਹਨ। ਜੇ ਸਾਧ ਸੰਗਤ ਜਦੋਂ ਮਹਾਰਾਜ ਨੇ ਭਾਈ ਦਇਆ ਸਿੰਘ ਹੋਣਾ ਦੇ ਕੋਲੋਂ ਅੰਮ੍ਰਿਤ ਮੰਗਿਆ ਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਮਹਾਰਾਜ ਅਸੀਂ ਤੇ ਤੁਹਾਨੂੰ ਸਿਰ ਦਿੱਤਾ ਹੈ, ਤੁਸੀਂ ਕੀ ਦਿੰਦੇ ਹੋ? ਤੇ ਪਾਤਸ਼ਾਹ ਕਹਿੰਦੇ, ਦਇਆ ਸਿੰਘ ਜੀ ਤੁਹਾਡੇ ਤੋਂ ਲੁਕਾ ਕੇ ਕੀ ਰੱਖਿਆ ਹੈ, ਸਭ ਕੁਝ ਤੁਹਾਨੂੰ ਦਿੱਤਾ, ਪਰ ਫੇਰ ਵੀ ਮੰਗੋ, ਕੀ ਮੰਗਦੇ ਹੋ? ਤੇ ਹੱਥ ਜੋੜ ਕੇ ਕਹਿੰਦੇ, ਮਹਾਰਾਜ ਕਦੀ ਵੀ ਆਪਣੇ ਖਾਲਸੇ ਪੰਥ ਨੂੰ ਵਿਛੋੜਾ ਨਾ ਦਿਓ, ਕਦੀ ਵੀ ਮਹਾਰਾਜ ਵਿਛੜਿਓ ਨਾ। ਤੇ ਪਾਤਸ਼ਾਹ ਨੇ ਕਿਹਾ ਸੀ, ਮੈਂ ਤੁਹਾਡੇ ਨਾਲ ਰਹਾਂਗਾ, ਭਾਵੇਂ ਸਰੀਰ ਹੋਵੇ ਭਾਵੇਂ ਨਾ ਹੋਵੇ। ਉਹ ਨਾਲ ਰਹਿਣ ਦਾ ਭਾਵ ਇਹੀ ਹੈ, ਜਿਹੜਾ ਤਿਆਰ ਪੁਰ ਤਿਆਰ ਸਿੰਘ ਹੈ, ਉਹਦੇ ਵਿੱਚੋਂ ਕਲਗੀਧਰ ਮਹਾਰਾਜ ਦੇ ਦਰਸ਼ਨ ਹੁੰਦੇ ਨੇ। ਗਰੀਬ ਨਵਾਜ ਕਿਰਪਾ ਕਰਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਤੇ ਸਮੂਹ ਸੰਗਤਾਂ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਏ। ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਅਖੀਰਲੀਆਂ ਪੰਕਤੀਆਂ ਦੇ ਪਾਠ ਵਿੱਚ ਹਾਜ਼ਰੀ ਭਰੀਏ।
ਸਾਧ ਸੰਗਤ ਗੁਣ ਉਚਾਰਨ, ਹਰ ਨਾਮ ਅੰਮ੍ਰਿਤ ਪਾਥ, ਕਰੋ ਕਿਰਪਾ ਮੁਰਾਰ ਮਾਧਵ, ਸੁਣ ਨਾਨਕ ਜੀਵੈ ਗਾਥ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।